ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਆਵਾਗਉਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ ਪਾਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਏ ਮਨ ਮੇਰਿਆ ਆਵਾਗਉਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ ਆਪੇ ਸੱਚਾ ਬਖਸ਼ ਲਾਏ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ ਗੁਰਮੁਖ ਮਿਲਾ ਵਡਿਆਈ ਸਾਚਾ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸਬਦ ਰੱਤੇ ਅੰਤ ਨਿਬੇਰਾ ਨਾਨਕ ਨਾਮ ਰੱਤੇ ਸੇ ਸੱਚ ਸਮਾਣੇ ਬਾਹੁਰ ਨਾ ਭਵ ਜਲ ਫੇਰਾ ਸੱਚਾ ਮਨ ਪਾਇਆ ਸੱਚ ਵਸਾਇਆ ਸਬਦ ਰੱਤੇ ਅੰਤ ਨਿਬੇਰਾ ਨਾਨਕ ਨਾਮ ਰੱਤੇ ਸੇ ਸੱਚ ਸਮਾਣੇ ਬਾਹੁਰ ਨਾ ਭਵ ਜਲ ਫੇਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਰਬੱਤਰ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਦਰਸ਼ਨ ਦੀਦਾਰ ਸਾਨੂੰ ਬਖਸ਼ਣਾ ਕੀਤੇ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਵਾਸਤੇ ਸਾਂਝੇ ਉਪਦੇਸ਼ ਹੁਕਮਨਾਮਾ ਸਾਹਿਬ ਸ੍ਰੀ ਮੁੱਖ ਵਾਕ ਦੇ ਦੁਆਰਾ ਸਾਨੂੰ ਬਖਸ਼ੇ ਹਨ। ਅਸਥਾਨਾਂ ਦੀ ਚੱਲ ਰਹੀ ਮਰਯਾਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਸਾਹਿਬ ਦੀ ਕਥਾ ਵਿਚਾਰ ਆਪ ਸਮੁੱਚੀਆਂ ਗੁਰਮੁਖ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਬੜੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹੋ। ਜੋ ਅੱਜ ਦਾ ਇਹ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਵਲਾਂ ਦਾ ਧਿਆਨ ਰੱਖ ਕਰਕੇ ਸ਼੍ਰਵਣ ਕਰਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ।
ਵਡਹੰਸ ਰਾਗ ਦਾ ਨਾਮ ਹੈ। ਇਸ ਰਾਗ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਂ ਹੀ ਬਣਿਆ ਵੇ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ। ਜਿਸ ਸਤਿਗੁਰੂ ਦੇ ਪਾਵਨ ਪਵਿੱਤਰ ਸ਼ਬਦ ਨੂੰ ਅੱਜ ਦੇ ਨਵੀਨ ਸਵਰੂਪਾਂ ਦੇ ਉੱਪਰ 571 ਅਤੇ 72 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ ਦੀਵਾਨ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਜਿਆ ਹੈ। ਸਜੇ ਹੋਏ ਦੀਵਾਨਾਂ ਦੇ ਵਿੱਚ ਕਿਤੇ ਸਿੱਧ ਨਾਥਾਂ ਨੂੰ ਉਪਦੇਸ਼ ਸਤਿਗੁਰੂ ਬਖਸ਼ਦੇ ਨੇ, ਕਿਤੇ ਉੱਤਮ ਜਗਿਆਸੂ ਬੈਠੇ ਨੇ, ਕਿਤੇ ਮਾਧਮ ਨੇ। ਜਿਹੋ ਜੀ ਕਿਸੇ ਦੀ ਭਾਵਨਾ ਹੈ, ਉਸ ਦੇ ਪ੍ਰਥਾਏ ਸਤਿਗੁਰੂ ਸ਼ਬਦ ਉਚਾਰਨ ਕਰਕੇ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਦਿੰਦੇ ਨੇ। ਪਰੰਤੂ ਤਿੰਨ ਤਰ੍ਹਾਂ ਦੇ ਬਖਤੇ ਵਿਦਵਾਨਾਂ ਨੇ ਮੰਨੇ ਨੇ। ਪਹਿਲਾ ਹੋਇਆ ਕਰਦਾ ਉੱਤਮ ਬਖਤਾ, ਜਿਹੜਾ ਆਪਣੇ ਮਨ ਨੂੰ ਸੰਬੋਧਨ ਕਰਕੇ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦੇ ਦੇਵੇ। ਦੂਸਰਾ ਹੋਇਆ ਕਰਦਾ ਸਾਧ ਸੰਗਤ ਜੀ ਮਾਧਮ ਬਖਤਾ, ਜਿਹੜਾ ਕਿਸੇ ਦਾ ਨਾਮ ਲੈ ਕੇ ਕਿਸੇ ਦੂਸਰੇ ਨੂੰ ਸੰਬੋਧਨ ਹੋ ਕਰਕੇ ਉਪਦੇਸ਼ ਦੇਵੇ। ਤੀਸਰੇ ਨੰਬਰ ਦਾ ਹੁੰਦਾ ਹੈ ਕਨਿਸ਼ਠ ਬਖਤਾ, ਜਿਹੜਾ ਕਿਸੇ ਨੂੰ ਤਾੜ ਕੇ ਘੂਰ ਕੇ ਸਖਤਾਈ ਨਾਲ ਉਪਦੇਸ਼ ਦੇਵੇ। ਇਹ ਤਿੰਨ ਬਖਤੇ ਮੰਨੇ ਨੇ। ਅੱਜ ਦਾ ਇਹ ਪਰਮ ਪਵਿੱਤਰ ਜਿਹੜਾ ਉਪਦੇਸ਼ ਹੈ, ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉੱਤਮ ਬਖਤੇ ਦੇ ਦੁਆਰਾ ਉਚਾਰਿਆ ਹੈ। ਆਪਣੇ ਮਨ ਨੂੰ ਸੰਬੋਧਨ ਹੋ ਕਰਕੇ ਸਾਰੀ ਮਾਨਵਤਾ ਨੂੰ ਉਪਦੇਸ਼ ਦੇ ਰਹੇ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਆਰੰਭ ਦੀ ਪੰਕਤੀ ਦੇ ਅੰਦਰ ਬਚਨ ਉਚਾਰਦੇ ਹਨ।
ਏ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ।
ਸਤਿਗੁਰੂ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਹੇ ਮੇਰੇ ਪਿਆਰੇ ਮਨਾ, ਇਹ ਜਿਹੜਾ ਸੰਸਾਰ ਜਗਤ ਹੈ, ਸੰਸਾਰ ਦੇ ਵਿਦਵਾਨਾਂ ਨੇ ਜਿਹੜੇ ਵੱਖੋ ਵੱਖਰੇ ਨਾਮ ਰੱਖੇ ਨੇ, ਕੋਈ ਇਹਨੂੰ ਜਗਤ ਕਹਿੰਦਾ ਜਾ ਪੈਦਾ ਹੋ ਕੇ ਗਤ ਜਿਹੜਾ ਖਤਮ ਹੋਈ ਜਾਵੇ, ਕਿਸੇ ਨੇ ਸੰਸਾਰ ਨੂੰ ਦੁਨੀਆਂ ਕਹਿ ਦਿੱਤਾ ਜਿਸ ਦੀਆਂ ਦੋ ਨੀਹਾਂ ਨੇ ਜੰਮਣ ਤੇ ਮਰਨ ਦੀਆਂ। ਇੱਥੇ ਜਿਹੜਾ ਸੰਸਾਰ ਸ਼ਬਦ ਆਇਆ, ਸੰਸਾ ਇਹੋ ਸੰਸਾਰ ਹੈ, ਸ਼ਾਂਕਿਆਂ ਦਾ ਭਰਿਆ ਹੋਇਆ ਸੰਸਾਰ, ਤੇ ਇਸ ਵਿੱਚੋਂ ਤਰਨਾ ਬਹੁਤ ਮੁਸ਼ਕਲ ਹੈ। ਆਮ ਜੀਵ ਦੇ ਵਾਸਤੇ ਤਾਂ ਇਹ ਸੰਸਾਰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਬਹੁਤ ਵੱਡਾ ਇੱਕ ਸਮੁੰਦਰ ਹੋਵੇ, ਸਮੁੰਦਰ ਤੋਂ ਤਰਨਾ ਸੌਖਾ ਨਹੀਂ ਹੋਇਆ ਕਰਦਾ। ਜਿਹੜੇ ਗਿਆਨਵਾਨ ਸੱਜਣ ਨੇ ਉਹਨਾਂ ਨੂੰ ਗਊ ਦੀ ਪੈੜ ਵਰਗਾ ਲੱਗਦਾ। ਗਊ ਦੀ ਪੈੜ ਵਿੱਚ ਪਾਣੀ ਭਰਿਆ ਹੋਵੇ ਤੇ ਸੁਤੇ ਸਿੱਧੀ ਮਨੁੱਖ ਨੂੰ ਟੱਪ ਕਰਕੇ ਸੁਤੇ ਸਿੱਧੀ ਲੰਘ ਜਾਂਦਾ ਹੈ। ਗਿਆਨਵਾਨਾਂ ਦੀ ਦ੍ਰਿਸ਼ਟੀ ਦੇ ਅੰਦਰ ਇਹ ਸੰਸਾਰ ਤਰਨਾ ਕੋਈ ਔਖੀ ਗੱਲ ਨਹੀਂ, ਗਊ ਦੀ ਪੈੜ ਵਰਗਾ ਛੋਟਾ ਜਿਹਾ ਸਮਝ ਕਰਕੇ ਪਾਰ ਲੰਘ ਜਾਂਦੇ ਨੇ। ਗੱਲ ਤੇ ਸਾਡੀ ਹੈ ਆਮ ਜੀਵਾਂ ਦੀ, ਜਿਨ੍ਹਾਂ ਨੂੰ ਸੰਸਾਰ ਸਮੁੰਦਰ ਦੇ ਨਿਆਈ ਪ੍ਰਤੀਤ ਹੁੰਦਾ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਮੇਰੇ ਪਿਆਰੇ ਮਨਾ, ਇਹ ਜਿਹੜਾ ਸੰਸਾਰ ਪਰਮਾਤਮਾ ਨੇ ਜਗਤ ਬਣਾਇਆ ਆਵਾਗੌਣ ਹੈ। ਇਹ ਆਵਾ ਦਾ ਅਰਥ ਜਨਮ ਲੈ ਕੇ ਜੀਵ ਆਈ ਜਾਂਦੇ ਨੇ ਖੂਹ ਦੀਆਂ ਟਿੰਡਾਂ ਵਾਂਗ, ਤੇ ਆਪਣੀ ਪਰਾਲਬਧ ਸਮਾਪਤ ਕਰਕੇ ਪੂੰਜੀ ਸਵਾਸਾਂ ਦੀ ਖਤਮ ਕਰਕੇ ਸੰਸਾਰ ਤੋਂ ਗੌਣ ਚਲੇ ਜਾਂਦੇ ਨੇ। ਟਿੰਡਾਂ ਭਰੀਆਂ ਉੱਪਰ ਨੂੰ ਆਉਂਦੀਆਂ, ਖਾਲੀ ਹੋ ਕੇ ਥੱਲੇ ਨੂੰ ਤੁਰੀਆਂ ਜਾਂਦੀਆਂ। ਇਸੇ ਤਰ੍ਹਾਂ ਜੀਵਾਂ ਦੇ ਅੰਦਰ ਜਿਹੜਾ ਪਰਮਾਤਮਾ ਨੇ ਸਵਾਸਾਂ ਦਾ ਜਲ ਭਰਿਆ, ਜਦੋਂ ਖਾਲੀ ਹੋ ਜਾਂਦੀ ਟਿੰਡ ਸਰੀਰ ਤੇ ਉਸੇ ਵੇਲੇ ਡਿੱਗ ਪੈਂਦਾ। ਇਹ ਸੰਸਾਰ ਦੀ ਜਿਹੜੀ ਰਚਨਾ ਹੈ ਪਰਮੇਸ਼ਰ ਵਾਹਿਗੁਰੂ ਨੇ ਆਉਣ ਜਾਣ ਵਾਲੀ ਬਣਾਈ ਹੈ। ਕਿੰਨੇ ਜੀਵ ਆਉਂਦੇ ਨੇ ਤੇ ਕਿੰਨੇ ਸੰਸਾਰ ਵਿੱਚੋਂ ਤੁਰੇ ਜਾਂਦੇ ਹਨ।
ਅੰਤ ਸੱਚ ਨਿਬੇੜਾ ਰਾਮ,
ਅੰਤਲੇ ਸਮੇਂ ਜੇ ਨਿਬੇੜਾ ਹੋਵੇਗਾ ਤੇ ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਦੇ ਸੱਚੇ ਨਾਮ ਕਰਕੇ ਹੋਵੇਗਾ। ਜਿਹਨੇ ਨਾਮ ਜਪ ਲਿਆ ਸੰਸਾਰ ਆਉਣ ਜਾਣ ਘੁੰਮਣ ਘੇਰੀਆਂ ਤੋਂ ਮੁਕਤ ਹੋ ਜਾਂਦਾ, ਉਹ ਬਾਰ ਬਾਰ ਫਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਏ ਦੇਸ ਲੰਮੇ, ਐਸੀ ਉਹਦੀ ਹਾਲਤ ਨਹੀਂ ਹੁੰਦੀ। ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਹੀ ਜਾ ਕਰਕੇ ਅਭੇਦ ਹੋ ਜਾਂਦਾ ਹੈ। ਇਸ ਲਈ ਅੰਤਲੇ ਸਮੇਂ ਜੇ ਨਿਬੇੜਾ ਹੋਵੇਗਾ ਕਿਸੇ ਦਾ, ਸੱਚੇ ਪਰਮਾਤਮਾ ਦੇ ਨਾਮ ਨੂੰ ਜਪ ਕਰਕੇ ਹੋਵੇਗਾ। ਨਾਮ ਦੀ ਕਮਾਈ ਕਰਨ ਵਾਲਾ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ।
ਆਪੇ ਸੱਚਾ ਬਖਸ਼ ਲਏ,
ਜਿਹੜਾ ਸੱਚਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ, ਜਿਹੜੇ ਜੀਵ ਤੇ ਸਿੱਧੀ ਆਪਣੀ ਕਿਰਪਾ ਕਰ ਦੇਵੇ। ਪਰਮਾਤਮਾ ਦੀ ਮੌਜ ਹੈ, ਕਿਸੇ ਨੂੰ ਜਨਮਾਂ ਜਨਮਾਂਤਰਾਂ ਦੇ ਜਪ ਤਪ ਕਰਦਿਆਂ ਵੀ ਉਹਦੀ ਪ੍ਰਾਪਤੀ ਨਹੀਂ, ਕਿਸੇ ਦੀ ਭਾਵਨਾ ਨੂੰ ਵੇਖ ਕੇ ਇੱਕ ਖਿਨ ਵਿੱਚ ਹੀ ਉਹਦੀ ਪ੍ਰਾਪਤੀ ਹੈ। ਪਰਮਾਤਮਾ ਵਾਹਿਗੁਰੂ ਆਪਣੀ ਮੌਜ ਵਿੱਚ ਆ ਕਰਕੇ ਕਿਸੇ ਗੁਰਸਿੱਖ ਦੀ ਸ਼ਰਧਾ ਭਾਵਨਾ ਨੂੰ ਵੇਖ ਕਰਕੇ ਜਦੋਂ ਆਪ ਹੀ ਬਖਸ਼ ਲੈਂਦਾ ਹੈ।
ਹੋਏ ਨਾ ਫੇਰਾ ਰਾਮ,
ਉਸ ਗੁਰੂ ਪਿਆਰੇ ਗੁਰਮੁਖ ਦਾ, ਭਗਤੀ ਕਰਨ ਵਾਲੇ ਸਿਮਰਨ ਕਰਨ ਵਾਲੇ ਗੁਰਸਿੱਖ ਦਾ ਫੇਰਾ ਦੁਨੀਆਂ ਵਿੱਚ ਚੱਕਰ ਨਹੀਂ ਹੁੰਦਾ, ਮੁੜ ਕਰਕੇ ਉਹਦਾ ਜਨਮ ਨਹੀਂ ਹੁੰਦਾ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੌਜਲ ਫੇਰਾ। ਜੇ ਪਰਮਾਤਮਾ ਕਿਰਪਾ ਕਰਕੇ ਸੱਚਾ ਆਪ ਬਖਸ਼ ਲਵੇ ਤਾਂ ਜੀਵ ਕਿਤੇ ਜਾ ਕੇ ਮੁਕਤ ਹੁੰਦਾ ਹੈ।
ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ।
ਇਸ ਨੂੰ ਦੀਪਸਾ ਅਲੰਕਾਰ ਕਹਿੰਦੇ ਨੇ, ਇੱਕੋ ਪੰਕਤੀ ਨੂੰ ਦੁਬਾਰੇ ਦੁਹਰਾਉਣਾ, ਦੁਬਾਰੇ ਉਹ ਬਚਨ ਸਾਹਮਣੇ ਰੱਖਣੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ। ਉਸ ਗੁਰੂ ਦੇ ਪਿਆਰੇ ਦਾ ਭਾਈ ਮੁੜ ਕਰਕੇ ਫਿਰ ਫੇਰਾ ਜਨਮ ਨਹੀਂ ਹੁੰਦਾ, ਤੇ ਜੇ ਜਨਮ ਹੋਵੇਗਾ ਤੇ ਮਰਨਾ ਵੀ ਅਵਸ਼ ਹੈ। ਜਨਮ ਤਾਂ ਮਰਨ, ਇਸ ਲਈ ਜਦੋਂ ਜਨਮ ਹੀ ਨਹੀਂ ਤੇ ਮਰਨਾ ਕੀ ਹੈ। ਅੰਤ ਸੱਚ ਨਿਬੇੜਾ, ਅੰਤਲੇ ਸਮੇਂ ਸੱਚਾ ਪਰਮਾਤਮਾ ਵਾਹਿਗੁਰੂ ਆਪ ਹੀ ਨਿਬੇੜਾ ਕਰ ਦਿੰਦਾ, ਸੱਚਾ ਨਾਮ ਸਿੱਖ ਦੇ ਹਿਰਦੇ ਵਿੱਚ ਟਿਕਾ ਦਿੰਦਾ, ਨਾਮ ਦੇ ਸਦਕਾ ਜੰਮਣ ਮਰਨ ਤੋਂ ਅਤੀਤ ਹੋ ਜਾਂਦਾ ਹੈ।
ਗੁਰਮੁਖ ਮਿਲਾ ਵਡਿਆਈ।
ਜਿਹੜੇ ਮੁਖੀ ਗੁਰਾਂ ਦੇ ਕਹੇ ਹੋਏ ਉਪਦੇਸ਼ ਤੇ ਚੱਲਦੇ ਨੇ, ਗੁਰੂ ਦੀ ਸਿੱਖਿਆ ਕਮਾਉਂਦੇ ਨੇ, ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ। ਫਿਰ ਗੁਰਮੁਖਾਂ ਨੂੰ ਵਡਿਆਈਆਂ ਮਿਲਦੀਆਂ ਪਰਮਾਤਮਾ ਦੇ ਦਰ ਤੋਂ। ਵਡਿਆਈ ਕਿਹੜੀ ਹੁੰਦੀ? ਗੁਰਮੁਖ ਦੀ ਆਪਣੇ ਆਤਮਾ ਆਨੰਦ ਦੀ ਜਿਹੜੀ ਪ੍ਰਾਪਤੀ ਹੋ ਜਾਣੀ, ਆਤਮਕ ਰਸੀਆ ਬਣ ਜਾਣਾ, ਅੰਦਰ ਉਸ ਨੂੰ ਬ੍ਰਹਮ ਗਿਆਨ ਦੀ ਸਖਿਆਤਤਾ ਹੋ ਜਾਣੀ, ਪਰਮੇਸ਼ੁਰ ਵਾਹਿਗੁਰੂ ਦਾ ਸਰੂਪ ਸਾਰਿਆਂ ਦੇ ਵਿੱਚ ਦਿਸਣ ਲੱਗ ਜਾਣਾ। ਏਡੀਆਂ ਵੱਡੀਆਂ ਵਡਿਆਈਆਂ ਪਰਮਾਤਮਾ ਦਿੰਦਾ, ਇਹ ਮਿਲਦੀਆਂ ਗੁਰਮੁਖਾਂ ਨੂੰ ਹਨ। ਗੁਰੂ ਦੀ ਸਿੱਖਿਆ ਤੇ ਚੱਲਣ ਵਾਲੀ ਭੈ ਭਗਤੀ ਜਿਹੜੀ ਹੈ ਕਰਦੇ ਨੇ ਪ੍ਰੇਮ ਵਿੱਚ ਭਿੱਜ ਕਰਕੇ, ਗੁਰੂ ਦਾ ਡਰ ਰੱਖਦੇ ਨੇ ਮਨ ਵਿੱਚ, ਉਹਨਾਂ ਨੂੰ ਐਸੀਆਂ ਬ੍ਰਹਮ ਗਿਆਨੀ ਹੋਣ ਦੀਆਂ ਵਡਿਆਈਆਂ ਮਿਲਦੀਆਂ।
ਰੰਗ ਰਾਤੇ ਸਹਿਜੇ ਮਾਤੇ,
ਜਿਹੜੇ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਰੰਗ ਪ੍ਰੇਮ ਦੇ ਵਿੱਚ ਰਾਤੇ ਰੰਗੇ ਗਏ, ਉਹ ਸਹਿਜੇ ਮਾਤੇ। ਸਹਿਜੇ ਦਾ ਅਰਥ ਨਿਰਯਤਨ, ਬਿਨਾਂ ਯਤਨ ਕੀਤਿਆਂ, ਬਿਨਾਂ ਸਾਧਨ ਕੀਤਿਆਂ ਪਰਮਾਤਮਾ ਦਾ ਪ੍ਰੇਮ ਹੋਣ ਦੇ ਸਦਕਾ ਪਰਮੇਸ਼ੁਰ ਵਿੱਚ ਹੀ ਮਾਤੇ ਮਸਤ ਹੋ ਜਾਂਦੇ ਨੇ। ਤੇ ਸਹਿਜ ਦਾ ਅਰਥ ਆਤਮਕ ਅਡੋਲ ਅਵਸਥਾ ਦੇ ਅੰਦਰੋਂ ਟਿਕ ਜਾਂਦੇ ਨੇ। ਐਸੀਆਂ ਨਾਮ ਦੀਆਂ ਲੋਰਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ, ਪਰਮੇਸ਼ੁਰ ਵਾਹਿਗੁਰੂ ਦੇ ਅੰਦਰ ਹੀ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ।
ਸਹਿਜੇ ਰਹੇ ਸਮਾਈ,
ਫਿਰ ਪਰਮਾਤਮਾ ਵਾਹਿਗੁਰੂ ਦੇ ਅੰਦਰ ਉਹਨਾਂ ਦੀ ਜਿਹੜੀ ਬੁੱਧੀ ਹੈ, ਇਹ ਵੀ ਸਹਿਜੇ ਸੁਤੇ ਸਿੱਧੀ ਸਮਾਈ ਰਹਿੰਦੀ ਹੈ। ਸਾਡੀ ਜਿਹੜੀ ਵਿਸ਼ੇ ਵਿਸ਼ੈਣੀ ਬੁੱਧੀ ਹੈ, ਇਹਦੇ ਵਿੱਚ ਵਿਸ਼ੇ ਤੇ ਵਿਕਾਰ ਹੀ ਫੁਰਦੇ ਨੇ ਬੰਦੇ ਨੂੰ। ਗੁਰਮੁਖਾਂ ਦੀ ਆਤਮ ਵਿਸ਼ੈਣੀ ਮਤਬੁੱਧ ਹੋ ਜਾਂਦੀ, ਜਿਵੇਂ ਸ਼ੈਣੀ ਲੋਹੇ ਨੂੰ ਕੱਟ ਦਿੰਦੀ, ਇਉਂ ਵਿਸ਼ਿਆਂ ਨੂੰ ਕੱਟਣ ਵਾਲੀ ਗੁਰਮੁਖਾਂ ਦੀ ਸ਼ੈਣੀ ਵਰਗੀ ਬੁੱਧੀ ਹੋ ਜਾਂਦੀ, ਉਹਨੂੰ ਆਤਮ ਵਿਸ਼ੈਣੀ ਮਤ ਵਿਦਵਾਨ ਕਹਿੰਦੇ ਨੇ। ਐਸੇ ਗੁਰੂ ਦੇ ਪਿਆਰਿਆਂ ਦੀ ਜਿਹੜੀ ਬੁੱਧੀ ਹੈ, ਆਤਮ ਵਿਸ਼ੈਣੀ ਬਣ ਜਾਂਦੀ, ਸਹਿਜੇ ਨਿਰਯਤਨ ਹੀ ਪਰਮਾਤਮਾ ਦੇ ਸਰੂਪ ਵਿੱਚ ਵਾਹਿਗੁਰੂ ਦੀ ਬ੍ਰਹਮ ਦੀ ਵਿਚਾਰ ਵਿੱਚ ਸਮਾਈ ਰਹਿੰਦੀ ਹੈ।
ਸੱਚਾ ਮਨ ਪਾਇਆ ਸੱਚ ਵਸਾਇਆ,
ਜਿਨ੍ਹਾਂ ਨੇ ਸੱਚੇ ਗੁਰੂ ਦਾ ਉਪਦੇਸ਼, ਸੱਚੇ ਪਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਵਸਾ ਲੈਣਾ ਕੀਤਾ, ਉਹ ਪਰਮੇਸ਼ੁਰ ਵਾਹਿਗੁਰੂ ਸੱਚੇ ਨੂੰ ਭਾ ਜਾਂਦੇ ਨੇ, ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
ਸ਼ਬਦ ਰਤੇ ਅੰਤ ਨਿਬੇਰਾ,
ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਸ਼ਬਦ ਦੇ ਵਿੱਚ ਰਤੇ ਰੰਗੀ ਗਈ ਹੈ, ਉਹਨਾਂ ਦਾ ਅੰਤਲੇ ਸਮੇਂ ਨਿਬੇੜਾ ਹੋ ਜਾਂਦਾ। ਕਰਮ ਕੱਟ ਕੇ ਪਰਮੇਸ਼ੁਰ ਵਾਹਿਗੁਰੂ ਆਵਾਗਮਨ ਤੋਂ ਮੁਕਤ ਕਰ ਦਿੰਦਾ, ਆਪਣੇ ਚਰਨਾਂ ਕਵਲਾਂ ਵਿੱਚ ਭੇਦਤਾ ਦੇ ਦਿੰਦਾ ਹੈ, ਕੇਵਲ ਮੋਕਸ਼ਤਾ ਦੇ ਅਧਿਕਾਰੀ ਬਣ ਜਾਂਦੇ ਹਨ।
ਨਾਨਕ ਨਾਮ ਰੱਤੇ ਸੇ ਸੱਚ ਸਮਾਣੇ,
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਉਚਾਰਨ ਕਰਦੇ ਨੇ, ਨਾਨਕ ਨਾਮ ਰੱਤੇ ਸੇ ਸੱਚ ਸਮਾਣੇ। ਤੇ ਜਿਹੜੇ ਗੁਰੂ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੇ ਅੰਦਰ ਰੱਤੇ ਜਾਂਦੇ ਨੇ, ਭਾਈ ਰੰਗੇ ਜਾਂਦੇ ਨੇ, ਉਹ ਸੱਚੇ ਪਰਮਾਤਮਾ ਦੇ ਵੀ ਸਮਾਣੇ ਅਭੇਦ ਹੋ ਜਾਂਦੇ ਨੇ। ਜਿਨ੍ਹਾਂ ਦਾ ਮਨ ਰੰਗਿਆ ਗਿਆ, ਜਿਨ੍ਹਾਂ ਦਾ ਚਿੱਤ ਰੰਗਿਆ ਗਿਆ, ਜਿਨ੍ਹਾਂ ਦੀ ਬੁੱਧੀ ਨੂੰ ਨਾਮ ਦੀ ਰੰਗਤ ਲੱਗ ਗਈ, ਸੱਚੇ ਦੇ ਵਿੱਚ ਜਾ ਕਰਕੇ ਅਭੇਦ ਹੋ ਜਾਂਦੇ ਹਨ।
ਬਹੁਰ ਨਾ ਭਵ ਜਲ ਫੇਰਾ,
ਬਹੁਰ ਦਾ ਅਰਥ ਹੈ ਮੁੜ ਕਰਕੇ ਉਹਨਾਂ ਦਾ ਸੰਸਾਰ ਸਮੁੰਦਰ ਦੇ ਵਿੱਚ ਫੇਰਾ ਨਹੀਂ ਹੁੰਦਾ, ਮੁੜ ਕੇ ਆਉਂਦੇ ਨਹੀਂ, ਜਨਮ ਲੈ ਕੇ ਤੇ ਸਵਾਸ ਭੋਗ ਕੇ ਮਰ ਕੇ ਜਾਂਦੇ ਨਹੀਂ ਹਨ।
ਮਾਇਆ ਮੋਹ ਸਭ ਬਰਲ ਹੈ,
ਇਹ ਜਿਹੜਾ ਮਾਇਆ ਦਾ ਮੋਹ ਪਰਮਾਤਮਾ ਨੇ ਪਾਇਆ ਹੋਇਆ, ਇਹ ਬਰਲ ਦਾ ਅਰਥ ਜੀਵ ਨੂੰ ਬੌਰਾ ਕਰਨ ਵਾਲਾ ਹੈ, ਝੱਲੇ ਕਰ ਦਿੰਦਾ, ਪਾਗਲ ਕਰ ਦਿੰਦਾ ਹੈ। ਜਿਹੜੀ ਮਾਇਆ ਦਾ ਮੋਹ, ਇਸ ਨੇ ਵੱਡੇ ਵੱਡੇ ਜੀਵਾਂ ਨੂੰ ਪਾਗਲ ਬਣਾ ਕੇ ਰੱਖ ਦਿੱਤਾ।
ਜੈ ਭਾਏ ਖੁਆਈ ਰਾਮ,
ਇਹ ਰਾਮ ਦਾ ਅਰਥ ਹੈ ਹੇ ਭਾਈ, ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਆ ਕਰਕੇ ਪੈ ਜਾਣਾ ਕੀਤਾ, ਉਹਨਾਂ ਦੀ ਬੁੱਧੀ ਪਰਮਾਤਮਾ ਤੋਂ ਟੁੱਟ ਜਾਂਦੀ ਹੈ। ਦੂਜਾ ਭਾਈ ਦਵੈਤ ਭਾਵਨਾ ਅੰਦਰ ਪੈਦਾ ਹੋ ਜਾਂਦੀ, ਪਰਮਾਤਮਾ ਨੂੰ ਛੱਡ ਕੇ ਦੂਜਿਆਂ ਨਾਲ ਭਾਈ ਪ੍ਰੇਮ ਕਰਦੇ ਨੇ। ਜਿੱਥੇ ਪਰਮਾਤਮਾ ਨੂੰ ਛੱਡ ਕੇ ਦੁਬਿਧਾ ਆ ਗਈ, ਉੱਥੇ ਜ਼ਿੰਦਗੀ ਖੁਆਈ ਖਰਾਬ ਹੋ ਜਾਂਦੀ ਹੈ।
ਇਸ ਲਈ ਤਮਾਮ ਜੀਵਾਂ ਦੇ ਜੀਵਨ ਜੀਵਾਂ ਦੀ ਜਿਹੜੀ ਜ਼ਿੰਦਗੀ ਅੱਜ ਬਰਬਾਦ ਹੁੰਦੀ ਜਾ ਰਹੀ ਇਸ ਮਾਇਆ ਦੇ ਮੋਹ ਦੇ ਪ੍ਰਭਾਵ ਹੇਠ ਹੋਣ ਕਰਕੇ
ਮਾਤਾ ਪਿਤਾ ਸਭ ਹੇਤ ਹੈ
ਜਿਹੜੀ ਮਾਤਾ ਹੈ ਜਿਸ ਨੇ ਜਨਮ ਦਿੱਤਾ ਪਿਤਾ ਜਿਹੜਾ ਪਰਵਿਰਸ਼ ਪਾਲਣਾ ਕਰਨ ਵਾਲਾ ਹੈ ਸਭ ਹੇਤ ਹੈ ਸਾਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੇਤ ਮੋਹ ਦਾ ਕਾਰਨ ਹੈ ਜੇ ਮਾਤਾ ਅੰਦਰ ਮੋਹ ਨਾ ਰੱਖਿਆ ਹੁੰਦਾ ਤੇ ਕਿੱਥੇ ਮਾਤਾ ਪਾਲਣਾ ਕਰਦੀ ਪਿਤਾ ਦੇ ਅੰਦਰ ਜੇ ਪਰਮੇਸ਼ਰ ਵਾਹਿਗੁਰੂ ਨੇ ਮੋਹ ਨਾ ਰੱਖਿਆ ਹੁੰਦਾ ਤੇ ਕਿਵੇਂ ਪਾਲਣਾ ਪੋਸ਼ਣਾ ਜੀਵ ਦੀ ਕਰਦਾ ਪਰਮਾਤਮਾ ਨੇ ਮੋਹ ਸਾਰਿਆਂ ਵਿੱਚ ਹੀ ਰੱਖਿਆ ਜਾਨਵਰ ਬੱਚਿਆਂ ਨੂੰ ਚੋਗਾ ਚੁੱਕੇ ਲਿਆਉਂਦੇ ਨੇ ਆਪਣੇ ਆਲਣਿਆਂ ਵਿੱਚ ਬੈਠੇ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਨੇ ਉਹਨਾਂ ਵਿੱਚ ਵੀ ਮੋਹ ਰੱਖਿਆ ਹੋਇਆ ਜਿਤਨੀ ਸ੍ਰਿਸ਼ਟੀ ਹੈ ਇਹਦੇ ਅੰਦਰ ਪਰਮਾਤਮਾ ਨੇ ਮੋਹ ਪਾਇਆ ਹੋਇਆ ਮਾਤਾ ਪਿਤਾ ਸਭ ਹੇਤ ਹੈ ਤੇ ਜਿਤਨੇ ਵੀ ਮਾਤਾ ਤੇ ਪਿਤਾ ਸੰਸਾਰ ਦੇ ਸੰਬੰਧੀ ਹਨ ਇਹ ਸਾਰੇ ਹੇਤ ਮੋਹ ਦਾ ਕਾਰਨ ਬਣੇ ਹਨ
ਹੇਤੇ ਪਲਚਾਈ ਰਾਮ
ਇਸ ਹੇਤੇ ਕਹੀਏ ਮੋਹ ਕਰਕੇ ਰਾਮ ਹੇ ਭਾਈ ਸਾਰੀ ਸ੍ਰਿਸ਼ਟੀ ਜਿਹੜੀ ਪਲਚਾਈ ਪਲਚੀ ਪਈ ਹੈ ਸਾਰੀ ਸ੍ਰਿਸ਼ਟੀ ਇਸ ਮੋਹ ਨੇ ਖਰਾਬ ਕਰ ਦਿੱਤੀ ਹੈ ਮੋਹ ਐਸਾ ਹੈ ਜੂਨਾਂ ਵਿੱਚ ਘੁਮਾਉਂਦਾ ਕਦੇ ਜਾ ਕੇ ਬੈਲਾਂ ਦੀਆਂ ਜੂਨਾਂ ਵਿੱਚ ਬਜ਼ੁਰਗ ਨੂੰ ਪੈਣਾ ਪਿਆ ਕਦੇ ਕੂਕਰਾਂ ਦੀ ਜੂਨ ਵਿੱਚ ਗਿਆ ਤੇ ਫਿਰ ਕਦੇ ਜਾ ਕੇ ਜਿਹੜੇ ਕੀੜੇ ਮਕੌੜਿਆਂ ਦੀ ਜੂਨਾਂ ਵਿੱਚੋਂ ਗੁਰੂ ਨਾਨਕ ਸਾਹਿਬ ਨੂੰ ਮੁਕਤੀ ਦਿੰਦੇ ਨੇ ਇਹ ਮੋਹ ਐਸਾ ਜਿਹੜਾ ਬਲੀ ਹੈ ਬਹੁਤ ਸਾਰੀਆਂ ਜੂਨਾਂ ਵਿੱਚ ਜੀਵ ਨੂੰ ਘੁਮਾ ਦਿੰਦਾ ਹੈ
ਹੇਤੇ ਪਲਚਾਈ ਪੁਰਬ ਕਮਾਈ
ਇਹ ਜੀਵ ਐਸੇ ਹੇਤ ਮੋਹ ਦੇ ਵਿੱਚ ਪਲਚਾਈ ਕਿਉਂ ਖਾਚਿਤ ਹੋ ਰਹੇ ਕਿਉਂ ਜੀਵਨ ਬਰਬਾਦ ਕਰਦੇ ਨੇ ਪੁਰਬ ਕਮਾਈ ਪੂਰਬਲੇ ਜਨਮਾਂ ਦੀਆਂ ਜਿਹੋ ਜਿਹੀਆਂ ਕਮਾਈਆਂ ਕੀਤੀਆਂ ਨੇ ਤੇ ਜਿਹੋ ਜੇ ਕਰਮ ਪਿਛਲੇ ਜਨਮ ਵਿੱਚ ਜੀਵ ਕਰਕੇ ਆਇਆ ਉਹੋ ਜੀ ਸੁਰਤ ਜਿਹੜੀ ਬੁੱਧੀ ਅੱਜ ਦੇ ਜਨਮ ਦੇ ਵਿੱਚ ਹੈ ਜੋ ਅੱਜ ਕਰਮ ਕਰੀ ਜਾਂਦਾ ਤੇ ਅਗਲੀ ਜੂਨ ਵਿੱਚ ਹੀ ਸੁਭਾਅ ਉਹੀ ਬਣਿਆ ਰਹਿੰਦਾ ਇਹ ਬਦਲਣਾ ਬਹੁਤ ਔਖਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਐਸਾ ਜਿਹੜਾ ਇਹ ਹੇਤ ਮੋਹ ਹੈ ਇਹਦੇ ਵਿੱਚ ਹੀ ਪਲਚਾਈ ਸਾਰੀ ਸ੍ਰਿਸ਼ਟੀ ਜਿਹੜੀ ਖਾਚਤ ਹੋ ਰਹੀ ਬਰਬਾਦ ਹੋ ਰਹੀ ਹੈ ਇਹਦਾ ਕਾਰਨ ਹੈ ਪੂਰਬਲੇ ਜਨਮਾਂ ਦੀਆਂ ਜਿਹੋ ਜਿਹੀਆਂ ਕਮਾਈਆਂ ਜੀਵ ਨੇ ਕੀਤੀਆਂ ਹਨ
ਮੇਟ ਨਾ ਸਕੈ ਕੋਈ
ਪੂਰਬਲੇ ਜਨਮਾਂ ਦੀ ਕੀਤੀ ਕਮਾਈ ਦੇ ਸਦਕਾ ਜਿਹੜਾ ਕੁਝ ਅੱਜ ਕਰਦਾ ਇਹ ਕੋਈ ਨਹੀਂ ਮੇਟ ਸਕਦਾ ਪਰਮਾਤਮਾ ਮੇਟ ਦੇਵੇਗਾ ਸਤਿਗੁਰੂ ਮੇਟ ਸਕਦੇ ਨੇ ਤੇ ਗੁਰੂ ਦਾ ਸ਼ਬਦ ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਕੱਟ ਸਕਦਾ ਗੁਰਬਾਣੀ ਤੋਂ ਬਿਨਾਂ ਪਰਮੇਸ਼ੁਰ ਤੋਂ ਬਿਨਾਂ ਮੇਰੇ ਪੂਰਨ ਗੁਰੂ ਤੋਂ ਬਿਨਾਂ ਕੋਈ ਕਿਸੇ ਦੇ ਕਰਮਾਂ ਨੂੰ ਕੱਟਣ ਦੀ ਸਮਰੱਥਾ ਨਹੀਂ ਰੱਖਦਾ ਇਹ ਕਰਮ ਭੋਗਣੇ ਪੈਂਦੇ ਨੇ ਭੋਗੈ ਬਿਨ ਭਾਗੈ ਨਹੀਂ ਕਰਮ ਗਤੀ ਬਲਵਾਨ ਚਾਹੇ ਸੌ ਜਨਮ ਦੇ ਵਿੱਚ ਚਾਹੇ ਹਜ਼ਾਰਾਂ ਲੱਖਾਂ ਜਨਮ ਧਾਰਨ ਕਰ ਲਈਏ ਇਹ ਕਰਮ ਬੰਦੇ ਦੇ ਨਾਲ ਹੀ ਖੜੇ ਰਹਿੰਦੇ ਨੇ ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਤੇ ਫਿਰ ਕਰੋੜਾਂ ਕਰਮ ਇੱਕ ਗੁਰੂ ਦਾ ਸ਼ਬਦ ਜੀਵ ਦੇ ਕੱਟ ਕੇ ਰੱਖ ਦਿੰਦਾ ਜਿਹੜੇ ਪੂਰਬਲੇ ਜਨਮਾਂ ਦੀ ਕਮਾਈ ਕੀਤੀ ਹੋਈ ਹੈ ਗੁਰੂ ਬਿਨਾਂ ਪਰਮੇਸ਼ੁਰ ਬਿਨਾਂ ਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਕੱਟ ਨਹੀਂ ਸਕਦਾ ਮੇਟ ਨਹੀਂ ਸਕੇਗਾ
ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ
ਜਿਸ ਪਰਮਾਤਮਾ ਨੇ ਆਪਣੇ ਹੁਕਮ ਦੇ ਨਾਲ ਇਹ ਸ੍ਰਿਸ਼ਟੀ ਸਾਜਣਾ ਕੀਤੀ ਪੈਦਾ ਕੀਤੀ ਹੈ 84 ਲੱਖ ਜੂਨਾਂ ਬਣਾਈਆਂ ਫਿਰ ਇਹਨਾਂ ਦੀ ਪਾਲਣਾ ਪੋਸ਼ਣਾ ਕਰਕੇ ਆਪ ਹੀ ਦੇਖਦਾ ਹੈ ਸੰਭਾਲਦਾ ਹੈ
ਜੇ ਵਡੇ ਅਵਰ ਨਾ ਕੋਈ
ਇਸ ਪਰਮਾਤਮਾ ਵਾਹਿਗੁਰੂ ਦੇ ਜੇਵੜ ਜਿੱਡਾ ਵੱਡਾ ਅਵਰ ਸਥਾਨ ਵਿੱਚ ਹੋਰ ਕੋਈ ਵੀ ਨਹੀਂ ਕਿਹਾ ਜਾਂਦਾ
ਮਨਮੁਖ ਅੰਦਾ ਤਪ ਤਪ ਖਪੈ
ਜਿਹੜਾ ਮਨਮੁਖ ਜੀਵ ਹੈ ਤੇ ਮਨ ਬੁੱਧੀ ਰੂਪ ਨੇਤਰਾਂ ਵਿੱਚ ਵਿਚਾਰ ਦੀ ਜੋਤ ਹੋਣ ਤੋਂ ਬਿਨਾਂ ਅੰਨਾ ਹੈ ਇਹ ਤਪ ਜਿਹੜੇ ਤਪਾਉਣ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨਾਂ ਦਾ ਤਪਾਇਆ ਹੋਇਆ ਖਪੈ ਜਿਹੜਾ ਖਪਦਾ ਰਹਿੰਦਾ ਬਰਬਾਦ ਹੁੰਦਾ ਹੈ
ਤਿਨ ਸ਼ਬਦ ਸ਼ਾਂਤ ਨਾ ਆਈ।
ਜਿੰਨੀ ਦੇਰ ਪੂਰੇ ਗੁਰੂ ਦਾ ਸ਼ਬਦ ਲੈ ਕੇ ਕਮਾਈ ਨਹੀਂ ਕਰਦਾ ਓਨੀ ਦੇਰ ਮਨ ਦੀ ਸ਼ਾਂਤੀ ਨਹੀਂ ਆਉਂਦੀ, ਮਨ ਵਿੱਚ ਟਿਕਾ ਨਹੀਂ ਬਣੇਗਾ।
ਨਾਨਕ ਬਿਨ ਨਾਵੈ ਸਭ ਕੋਈ ਭੁੱਲਾ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੇ ਸਾਰਾ ਸੰਸਾਰ ਹੀ ਭੁੱਲਿਆ ਪਿਆ ਹੈ ਪਰਮਾਤਮਾ ਦੇ ਰਸਤੇ ਤੋਂ। ਪਰਮੇਸ਼ਰ ਵਾਹਿਗੁਰੂ ਦੇ ਆਤਮਕ ਸਰੂਪ ਤੋਂ ਸਾਰੀ ਦੁਨੀਆਂ ਭੁੱਲੀ ਪਈ ਹੈ।
ਮਾਇਆ ਮੋਹੇ ਖੁਆਈ।
ਇਹ ਜਿਤਨੀ ਵੀ ਸ੍ਰਿਸ਼ਟੀ ਹੈ ਮਾਇਆ ਨੇ ਐਸਾ ਮੋਹ ਪਾ ਕਰਕੇ ਸਾਰਿਆਂ ਦੇ ਜੀਵਨ ਜ਼ਿੰਦਗੀਆਂ ਖਰਾਬ ਕੀਤੀਆਂ ਪਈਆਂ।
ਇਹੋ ਜਗ ਜਲਤਾ ਦੇਖ ਕੇ
ਇਹ ਜਿਹੜਾ ਸੰਸਾਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ, ਐਸੇ ਸੰਸਾਰ ਨੂੰ ਸੜਦੇ ਹੋਏ ਨੂੰ ਵੇਖ ਕਰਕੇ
ਅੱਜ ਪਏ ਹਰ ਸਰਣਾਈ ਰਾਮ।
ਰਾਮ ਹੇ ਭਾਈ, ਅਸੀਂ ਤਾਂ ਭੱਜ ਕਰਕੇ ਦੌੜ ਕਰਕੇ ਬੜੀ ਛੇਤੀ ਹਰੀ ਪਰਮਾਤਮਾ ਵਾਹਿਗੁਰੂ ਦੀ ਸੱਚੇ ਦੀ ਸ਼ਰਨ ਵਿੱਚ ਆ ਕਰਕੇ ਪੈ ਜਾਣਾ ਕੀਤੇ ਹਾਂ।
ਅਰਦਾਸ ਕਰੀ ਗੁਰਪੂਰੇ ਆਗੈ।
ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਪੂਰਨ ਸਤਿਗੁਰੂ ਨੇ ਆਪਣੇ ਪੂਰੇ ਸਤਿਗੁਰਾਂ ਦੀ ਅੱਗੇ ਅਰਦਾਸ ਕਰਨਾ ਕੀਤੀ, ਤੁਸੀਂ ਵੀ ਸਿੱਖੋ ਕਰਿਆ ਕਰੋ।
ਉਹ ਦੇਹੋ ਵਡਾਈ ਰਾਮ।
ਰਾਮ ਹੇ ਭਾਈ, ਇਹ ਬੇਨਤੀ ਕਹਿਣੀ ਹੈ ਪੂਰੇ ਗੁਰਾਂ ਦੇ ਕੋਲ, ਮਹਾਰਾਜ ਮੈਂ ਤਾਂ ਪਾਪੀ ਹਾਂ ਔਗਣਿਆਰਾ ਹਾਂ ਤੇ ਕਿਰਪਾ ਕਰਕੇ ਮੈਨੂੰ ਰੱਖ ਲੈਣਾ ਕਰੋ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੀਤੇ ਗਣੋ ਅਸੰਖ ਅਵਗਣ ਮੇਰਿਆ। ਬੇਨਤੀ ਹੈ ਮਹਾਰਾਜ ਜਿਵੇਂ ਤੁਹਾਨੂੰ ਪਾਉਂਦਾ ਮੈਨੂੰ ਰੱਖ ਲਓ। ਦੇਹੋ ਵਡਾਈ ਤੇ ਮੈਨੂੰ ਐਸੀ ਬ੍ਰਹਮ ਗਿਆਨੀ ਹੋਣ ਦੀ ਆਪ ਜੀ ਦੇ ਅੰਦਰ ਅਭੇਦਤਾ ਦੀ ਜਿਹੜੀ ਵਡਿਆਈ ਦੇ ਦਿਓ, ਆਤਮਕ ਰਸ ਜਿਹੜਾ ਹੈ ਉਹ ਮੈਨੂੰ ਬਣ ਆਵੇ ਜ਼ਿੰਦਗੀ ਵਿੱਚ।
ਰੱਖ ਲੈ ਉਹ ਸਰਣਾਈ ਹਰ ਨਾਮ ਵਡਾਈ।
ਆਪ ਜੀ ਦੀ ਸਰਣਾਈ ਸ਼ਰਨ ਦੇ ਵਿੱਚ ਆ ਕੇ ਪੈਣਾ ਕੀਤਾ ਹਾਂ ਮਹਾਰਾਜ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦ ਮੈਨੂੰ ਸ਼ਰਨ ਪਏ ਨੂੰ ਆਪ ਜੀ ਰੱਖ ਲਵੋ ਤੇ ਹਰੀ ਪਰਮਾਤਮਾ ਨਾਮ ਦੀ ਵਡਿਆਈ ਦੇਵਿਓ।
ਜੀ ਵਡਿਆਵਰ ਨਾ ਦਾਤਾ।
ਤੁਹਾਡੇ ਵਰਗਾ ਤੁਹਾਡੇ ਸਮਾਨ ਕੋਈ ਦੁਨੀਆਂ ਵਿੱਚ ਦਾਤਾ ਨਹੀਂ ਦਿਸਦਾ ਜੋ ਐਸਾ ਬ੍ਰਹਮ ਗਿਆਨ ਦੇਵੇ, ਮਨੁੱਖਾ ਸਰੀਰ ਦੇਣਾ ਕਰੇ, ਗਿਆਨ ਕਰਮ ਇੰਦਰੀਆਂ ਦੀਆਂ ਦਾਤਾਂ ਦੇਣ ਵਾਲਾ।
ਸੇਵਾ ਲਾਗੇ ਸੇ ਵੱਡ ਭਾਗੇ।
ਪੂਰੇ ਸਤਿਗੁਰੂ ਦੀ ਸੇਵਾ ਵਿੱਚ ਪਰਮਾਤਮਾ ਦੇ ਸੇਵਨ ਕਹੀਏ ਸਿਮਰਨ ਕਰਨ ਵਿੱਚ ਲੱਗੇ ਨੇ ਉਹ ਬਹੁਤ ਵੱਡਿਆਂ ਭਾਗਾਂ ਵਾਲੇ ਹਨ।
ਜੁਗ ਏਕੋ ਜਾਤਾ।
ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲਿਆਂ ਨੇ ਜੁਗਾਂ ਜੁਗਾਂ ਵਿੱਚ ਏਕੋ ਪਰਮਾਤਮਾ ਵਾਹਿਗੁਰੂ ਨੂੰ ਜਾਤਾ ਜਾਣਨਾ ਕੀਤਾ ਹੈ। ਯੁੱਗ ਦਾ ਅਰਥ ਦੋ ਹੁੰਦਾ ਤੇ ਯੁੱਗ ਤੇ ਯੁੱਗ ਚਾਰ ਸ਼ਬਦ ਬਣ ਗਿਆ, ਇਸ ਲਈ ਦੋ ਜਿਹੜੇ ਨੇ ਜੀਵ ਤੇ ਈਸ਼ਵਰ ਹੈ ਤੇ ਦੋ ਜਿਹੜਾ ਇਹ ਮਨੁੱਖ ਤੇ ਪ੍ਰਕਿਰਤੀ ਹੈ। ਇਹਨਾਂ ਚਾਰਾਂ ਦੇ ਅੰਦਰ ਇੱਕੋ ਜਿਹੜਾ ਬ੍ਰਹਮ ਅਦਵੈਤ ਸਰੂਪ ਪਰਮਾਤਮਾ ਨੂੰ ਜਾਤਾ ਜਾਣਨਾ ਕੀਤਾ ਇਹ ਗੁਰਮੁਖਾਂ ਨੇ ਜਾਣਿਆ, ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ, ਉਹਨਾਂ ਨੂੰ ਐਸੀਆਂ ਅਵਸਥਾ ਸੇਵਾ ਤੇ ਸਿਮਰਨ ਕਰਕੇ ਮਿਲਦੀਆਂ ਨੇ। ਤੇ ਇਸ ਲਈ ਚਾਰ ਜਿਹੜੇ ਯੁੱਗਾਂ ਦੇ ਨਿਆਈ ਸਾਧਨ ਨੇ, ਉਹਨਾਂ ਨੇ ਸ਼ਰਵਣ ਕਰਕੇ, ਮੰਨਣ ਕਰਕੇ, ਨਿਧਿਆਸਣ ਕਰਕੇ, ਤਤ ਤਵੰਗ ਦਾ ਸੰਸ਼ੋਧਨ ਕਰਕੇ ਤੇ ਫਿਰ ਜਾਤਾ ਇੱਕ ਪਰਮਾਤਮਾ ਨੂੰ ਜਾਣਿਆ। ਚਾਰੇ ਸਾਧਨਾਂ ਦੇ ਦੁਆਰਾ, ਚਾਰੇ ਯੁੱਗਾਂ ਦੇ ਦੁਆਰਾ ਜੀਵ ਈਸ਼ਵਰ ਮਨੁੱਖ ਤੇ ਪ੍ਰਕਿਰਤੀ ਦੇ ਅੰਦਰ ਇੱਕ ਅਦਵੈਤ ਸਰੂਪ ਨੂੰ ਹੀ ਜਾਤਾ ਜਾਣਦੇ ਹਨ।
ਜਤ ਸਤ ਸੰਜਮ ਕਰਮ ਕਮਾਵੈ।
ਜਿਹੜੇ ਜੀਵ ਜਤ ਹੁੰਦਾ ਹੈ ਕਾਮ ਬਿਰਤੀ ਤੋਂ ਰਹਿਤ ਹੋਣ ਦਾ ਸਾਧਨ ਕਰਨਾ, ਤੇ ਸਤ ਹੁੰਦਾ ਹੈ ਸ੍ਰੇਸ਼ਟਾਚਾਰ ਕੋਈ ਇਸ ਤਰ੍ਹਾਂ ਦੇ ਕਰਮ ਕਰਨੇ, ਤੇ ਸੰਜਮ ਨਾਮ ਹੈ ਇੰਦਰੀਆਂ ਦਾ ਦਮਨ, ਤੇ ਕਰਮ ਕਮਾਵੇ ਬਹੁਤ ਸਾਰੇ ਜੀਵ ਇਸ ਤਰ੍ਹਾਂ ਦੇ ਕਰਮਾਂ ਨੂੰ ਜੇ ਕਮਾਉਣਾ ਵੀ ਕਰੇ
ਗੁਰੀ ਗਤ ਨਹੀਂ ਪਾਈ।
ਪਰੰਤੂ ਪੂਰੇ ਗੁਰਾਂ ਨੂੰ ਧਾਰਨ ਕੀਤੇ ਤੋਂ ਬਿਨਾਂ, ਗੁਰੂ ਵਾਲਾ ਬਣੀ ਤੋਂ ਬਿਨਾਂ ਕਾਈ ਉੱਕਾ ਮਾਤਰ ਹੀ ਕਦੇ ਕਿਸੇ ਦੀ ਗਤੀ ਨਹੀਂ ਹੁੰਦੀ, ਕੋਈ ਮੁਕਤ ਨਹੀਂ ਹੋਵੇਗਾ।
ਨਾਨਕ ਤਿਸ ਨੂੰ ਸ਼ਬਦ ਬੁਝਾਏ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਸ ਨੂੰ ਮੇਰੇ ਪੂਰਨ ਸਤਿਗੁਰੂ ਸ਼ਬਦ ਉਪਦੇਸ਼ ਬੁਝਾ ਦਿੰਦੇ ਸਮਝਾ ਦਿੰਦੇ ਹਨ।
ਜਾਏ ਪਵੈ ਹਰ ਸਰਣਾਈ,
ਜਿਹੜਾ ਹਰੀ ਪਰਮਾਤਮਾ ਦਾ ਸਰੂਪ ਜਾਣ ਕੇ ਗੁਰੂ ਦੀ ਸ਼ਰਣਾਈ ਸ਼ਰਨ ਵਿੱਚ ਪੈ ਜਾਵੇ, ਸਾਰੀਆਂ ਸਿਆਣਪਾਂ ਛੱਡ ਦੇਵੇ, ਸ਼ੰਕਿਆਂ ਦੀ ਨਿਵਰਤੀ ਕਰਕੇ ਗੁਰੂ ਦੇ ਕਹੇ ਹੋਏ ਬਚਨ ਨੂੰ ਸਤ ਬਚਨ ਕਰਕੇ ਮੰਨੇ, ਭਾਈ ਲਹਿਣਾ ਜੀ ਦੇ ਵਾਂਗ ਸੇਵਾਵਾਂ ਕੀਤੀਆਂ। ਅੱਧੀ ਰਾਤ ਦੇ ਭਗਤ ਸਤਿਗੁਰੂ ਕਹਿੰਦੇ ਭਾਈ ਲਹਿਣਿਆ, ਵੇਖ ਕੇ ਆ ਰਾਤ ਕਿੰਨੀ ਲੰਘ ਚੁੱਕੀ ਹੈ। ਹੱਥ ਜੋੜ ਕੇ ਸ਼ਰਧਾ ਨਾਲ ਭਾਈ ਲਹਿਣਾ ਜੀ ਆ ਕਰਕੇ ਕਹਿਣ ਲੱਗੇ, ਸਤਿਗੁਰੂ ਜਿੰਨੀ ਆਪ ਦੇ ਹੁਕਮ ਨਾਲ ਲੰਘੀ ਹੈ ਲੰਘ ਚੁੱਕੀ ਹੈ, ਜਿੰਨੀ ਬਾਕੀ ਬਚਦੀ ਹੈ ਤੇ ਬਾਕੀ ਤੁਹਾਡੇ ਹੁਕਮ ਨਾਲ ਬਚਦੀ ਹੈ। ਇਹ ਸ਼ਰਧਾ ਹੋਇਆ ਕਰਦੀ ਗੁਰਸਿੱਖਾਂ ਦੇ ਅੰਦਰ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪੂਰਨੀ ਪਾ ਕੇ ਸਿਖਾਇਆ ਹੈ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਹਰੀ ਸਰੂਪ ਜਾਣ ਕਰਕੇ ਗੁਰੂ ਦੀ ਸ਼ਰਨਾਈ ਸ਼ਰਨ ਦੇ ਵਿੱਚ ਆ ਕਰਕੇ ਪੈ ਜਾਂਦਾ, ਉਹਨੂੰ ਪੂਰੇ ਸਤਿਗੁਰੂ ਸ਼ਬਦ ਦੀ ਸੋਝੀ ਦੇ ਦਿੰਦੇ ਨੇ, ਸ਼ਬਦ ਕੀ ਬ੍ਰਹਮ ਸਰੂਪ ਪਰਮਾਤਮਾ ਦਾ ਗਿਆਨ ਦੇ ਦਿੰਦੇ ਹਨ।
ਜੋ ਹਰ ਮਤ ਦੇ ਸਾ ਉਪਜੈ,
ਜਿਹੜੀ ਮਤ ਪਰਮਾਤਮਾ ਹਰੀ ਮੇਰੇ ਸਤਿਗੁਰੂ ਦਿੰਦੇ ਨੇ ਉਹ ਜੀਵ ਦੇ ਹਿਰਦੇ ਅੰਦਰ ਉਪਜੈ ਪੈਦਾ ਹੁੰਦੀ ਹੈ। ਚਾਰ ਤਰ੍ਹਾਂ ਦੀਆਂ ਮਤਾਂ ਹੁੰਦੀਆਂ, ਇੱਕ ਅੰਨ ਮਤ ਹੁੰਦੀ, ਇੱਕ ਦੁਰਮਤ ਹੁੰਦੀ, ਇੱਕ ਮਨ ਮਤ ਹੁੰਦੀ ਤੇ ਇੱਕ ਗੁਰਮਤ ਹੁੰਦੀ ਹੈ। ਸਤਿਗੁਰੂ ਗੁਰੂ ਦੀ ਮਤ ਸਿੱਖਿਆ ਦਿੰਦੇ ਨੇ, ਬਾਕੀ ਦੁਨਿਆਵੀ ਜਿਹੜੀਆਂ ਮਤਾਂ ਨੇ ਜੀਵਨ ਬਰਬਾਦ ਕਰ ਦਿੰਦੀਆਂ, ਤੇ ਜਿਹੜੀ ਗੁਰਮਤ ਗੁਰੂ ਦੀ ਮਤ ਹੈ ਇਹ ਜੀਵਨ ਦੇ ਐਸੇ ਅੰਗ ਨੂੰ ਸਫਲਾ ਕਰ ਦਿੰਦੀ ਹੈ। ਮਨੁੱਖ ਦਾ ਜੀਵਨ ਗੁਰਮਤ ਧਾਰਨ ਕਰਕੇ ਸਫਲਾ ਹੋਵੇਗਾ। ਜਿਹੜੀ ਹਰੀ ਪਰਮਾਤਮਾ ਮੇਰੇ ਸਤਿਗੁਰੂ ਗੁਰਮਤ ਦਿੰਦੇ ਨੇ ਉਹ ਉਪਜੈ ਸਿੱਖ ਦੇ ਹਿਰਦੇ ਅੰਦਰ ਪੈਦਾ ਹੁੰਦੀ ਹੈ।
ਮਤ ਨਾ ਕਾਈ ਰਾਮ,
ਰਾਮ ਹੀ ਭਾਈ ਐਸੀ ਜਿਹੜੀ ਗੁਰਮਤ ਹੈ ਗੁਰੂ ਦੀ ਸਿੱਖਿਆ, ਇਹ ਹਰੀ ਤੋਂ ਬਿਨਾਂ ਤੇ ਗੁਰੂ ਤੋਂ ਬਿਨਾਂ ਦੂਜਾ ਨਹੀਂ ਕੋਈ ਦੇ ਸਕਦਾ। ਯਤਨ ਤੇ ਬਹੁਤ ਕਰਦੇ ਨੇ, ਪਰੰਤੂ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਆਓ ਤੁਹਾਨੂੰ ਮਤ ਦੇਈਏ, ਸਿਮਰਨ ਦੀਆਂ ਯੁਗਤੀਆਂ ਦੱਸੀਏ, ਢੰਗ ਤਰੀਕੇ ਦੱਸੀਏ, ਉਹ ਹੰਕਾਰ ਉਹਨਾਂ ਨੂੰ ਡੋਬ ਦਿੰਦਾ। ਇਹ ਤਾਂ ਸਤਿਗੁਰੂ ਪਾਤਸ਼ਾਹ ਆਪ ਕਿਰਪਾ ਕਰਨ, ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਕੋਈ ਸ੍ਰੇਸ਼ਟ ਜਿਹੜੀ ਆਤਮ ਵਿਸ਼ੈਣੀ ਮਤ ਹੈ ਗੁਰਮਤ ਹੈ ਕੋਈ ਨਹੀਂ ਦੇ ਸਕਦਾ।
ਅੰਦਰ ਬਾਹਰ ਏਕ ਤੂੰ,
ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਉਹਨਾਂ ਗੁਰਮਤੀਆਂ ਗੁਰਮੁਖਾਂ ਦੇ ਅੰਦਰ ਸਰੀਰ ਵਿੱਚ ਵੀ ਤੂੰ ਹੀ ਦਿਸਦਾ ਹੈ, ਉਹਨਾਂ ਦੀ ਦ੍ਰਿਸ਼ਟੀ ਵਿੱਚ ਬਾਹਰ ਸੰਸਾਰ ਵਿੱਚ ਵੀ ਤੂੰ ਦਿਸਦਾ ਹੈ। ਉਹਨਾਂ ਨੇ ਆਪਣੇ ਹਿਰਦੇ ਅੰਦਰ ਵੀ ਤੇਰੇ ਸਰੂਪ ਨੂੰ ਵੇਖ ਲਿਆ ਤੇ ਸੰਸਾਰ ਵਿੱਚ ਨਜ਼ਰ ਮਾਰ ਕੇ ਤੈਨੂੰ ਵੇਖਦੇ ਹਨ।
ਆਪੇ ਦੇਹ ਬੁਝਾਈ ਰਾਮ,
ਰਾਮ ਹੀ ਭਾਈ ਐਸੇ ਮੇਰੇ ਸਤਿਗੁਰੂ ਮੇਰਾ ਪਰਮੇਸ਼ਰ ਪਰਮਾਤਮਾ ਆਪ ਹੀ ਜੀਵ ਨੂੰ ਐਸੀ ਸੋਝੀ ਦਿੰਦਾ, ਸਿੱਖਿਆ ਬੁਝਾ ਦਿੰਦਾ।
ਆਪੇ ਦੇਹ ਬੁਝਾਈ ਅਵਰ ਨਾ ਪਾਈ,
ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਇਸ ਤਰ੍ਹਾਂ ਦੇ ਨਾਲ ਸਿੱਖਿਆ ਦੇ ਦੇਣਾ ਕੀਤੀ, ਆਪਣੀ ਸਰੂਪ ਦੀ ਗੁਰੂ ਸਾਹਿਬ ਨੇ ਸੋਝੀ ਦੇ ਦਿੱਤੀ, ਉਹਨਾਂ ਨੂੰ ਅਵਰ ਨਾ ਪਾਈ, ਹੋਰ ਕਿਸੇ ਦੀ ਸਿੱਖਿਆ ਭੁੰਦੀ ਹੀ ਨਹੀਂ ਹੈ। ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ, ਬਾਣੀ ਦੇ ਲੜ ਲੱਗ ਗਿਆ, ਸਿਮਰਨ ਦੇ ਨਾਲ ਜੁੜ ਗਿਆ, ਗੁਰੂ ਦਾ ਐਸਾ ਸਿੱਖ ਬਣ ਗਿਆ, ਉਹ ਕਿਸੇ ਤੇ ਭਰੋਸਾ ਨਹੀਂ ਕਰੇਗਾ। ਚਾਹੇ ਸਾਹਮਣੇ ਆ ਕਰਕੇ ਕਿੱਡਾ ਵੱਡਾ ਕੋਈ ਤੱਤ ਦੇਤਾ ਬ੍ਰਹਮ ਗਿਆਨੀ ਕਿਉਂ ਨਾ ਖੜਾ ਰਹੇ, ਉਹ ਕਹੇਗਾ ਇਹ ਸਾਰੇ ਬੱਚੇ ਨੇ ਪਰਮਾਤਮਾ ਦੇ। ਕਈ ਵਾਰੀ ਦੁਨੀਆਂ ਦੇ ਅੰਦਰ ਪਖੰਡ ਕਰਕੇ ਬੰਦਾ ਬ੍ਰਹਮ ਗਿਆਨੀ ਬਣ ਜਾਂਦਾ ਤੇ ਸਾਡੇ ਵਰਗੇ ਪ੍ਰਭਾਵਿਤ ਹੋ ਜਾਂਦੇ, ਫਿਰ ਉਸ ਬੰਦੇ ਦਾ ਡਰ ਬੈਠ ਜਾਂਦਾ ਮਨ ਵਿੱਚ ਵੀ ਪਤਾ ਨਹੀਂ ਇਹ ਸਾਰਾ ਕੁਝ ਹੀ ਦੇਖਦਾ ਹੋਵੇਗਾ। ਜਦੋਂ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਗੁਰਸਿੱਖ ਦੇ ਉੱਪਰ, ਉਹਨੂੰ ਸਾਰੇ ਪਰਮਾਤਮਾ ਦੇ ਬੱਚੇ ਭਰਾ ਹੀ ਦਿਸਦੇ ਨੇ। ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਂਦੀ, ਆਪਣੀ ਸੋਝੀ ਦੇ ਦਿੰਦਾ ਪਰਮਾਤਮਾ, ਉਹਨਾਂ ਨੂੰ ਭਾਈ ਅਵਰ ਨਾ ਭਾਈ ਹੋਰ ਕਿਸੇ ਦੀ ਸਿੱਖਿਆ ਨਹੀਂ ਪਾਉਂਦੀ। ਉਹ ਕਹਿੰਦਾ ਭਾਈ ਤੂੰ ਵੀ ਠੀਕ ਹੈ ਆਪਣੀ ਜਗ੍ਹਾ ਤੇ, ਤੂੰ ਆਪਣੇ ਰਸਤੇ ਚੱਲੀ ਚੱਲ, ਤੇ ਮੈਨੂੰ ਸਤਿਗੁਰੂ ਨੇ ਇਸ ਤਰ੍ਹਾਂ ਚਲਾਇਆ ਮੈਂ ਆਹ ਰਸਤੇ ਤੇ ਚੱਲਣਾ ਹੈ। ਇਸ ਤਰ੍ਹਾਂ ਦੀ ਜਿਹੜੀ ਵਿਰਤੀ ਬਣ ਜਾਂਦੀ ਗੁਰਮੁਖ ਪਿਆਰਿਆਂ ਦੀ।
ਗੁਰਮੁਖ ਹਰ ਰਸ ਚਾਖਿਆ,
ਗੁਰੂ ਦੇ ਪਿਆਰੇ ਗੁਰਮੁਖਾਂ ਨੇ ਹਰੀ ਪਰਮਾਤਮਾ ਦੇ ਨਾਮ ਰਸ ਨੂੰ ਚੱਖਣਾ ਕੀਤਾ ਹੈ ਆਪਣੀ ਜਵਾਨ ਦੁਆਰਾ ਸਿਮਰਨ ਕਰਦਿਆਂ ਹੋਇਆਂ।
ਸਾਚਾ ਸਦਾ ਹੈ ਸਾਚਾ,
ਜਿਹੜਾ ਪਰਮਾਤਮਾ ਵਾਹਿਗੁਰੂ ਦਾ ਦਰ ਹੈ ਸਾਧ ਸੰਗਤ ਦਾ ਇਹ ਵੀ ਸੱਚਾ ਹੈ। ਇਸ ਸਾਧ ਸੰਗਤ ਦੇ ਅੰਦਰ ਵਿੱਚ ਸੰਗਤ ਹਰ ਪਰਾ ਵਸੈ ਜੀਉ, ਸਾਧ ਸੰਗਤ ਦੇ ਸੱਚੇ ਦਰ ਦੇ ਅੰਦਰ ਸੱਚਾ ਪਰਮਾਤਮਾ ਵਸਦਾ ਹੈ।
ਸਾਚੇ ਸ਼ਬਦ ਸੁਭਾਖਿਆ,
ਸੱਚੇ ਸ਼ਬਦ ਦੇ ਦੁਆਰਾ ਫਿਰ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦਾ ਪਿਆਰਾ ਪਰਮਾਤਮਾ ਦੇ ਸ੍ਰੇਸ਼ਟ ਜਸ ਨੂੰ ਭਾਖਿਆ ਉਚਾਰਨ ਕਰਦਾ ਹੈ। ਸੰਗਤ ਵਿੱਚ ਬੈਠ ਕੇ ਕੀ ਕਰਨਾ, ਜਿੰਨਾ ਸਮਾਂ ਘੰਟਾ ਦੋ ਘੰਟੇ ਦਸ ਪੰਦਰਾਂ ਮਿੰਟ ਬੈਠਣਾ ਓਨੀ ਦੇਰ ਵਾਹਿਗੁਰੂ ਗੁਰਮੰਤਰ ਕਰੇ, ਮੂਲ ਮੰਤਰ ਕਰੋ ਬੈਠ ਕਰਕੇ। ਕੋਈ ਬਾਣੀ ਦਾ ਅਭਿਆਸ ਜੋ ਨਿਰੰਤਰ ਚੱਲੇ ਤੇ ਉਹ ਸ਼ੁਰੂ ਕਰ ਲਵੋ ਤੇ ਨਾਲੇ ਸਾਡਾ ਸਮਾਂ ਸਫਲਾ, ਜੀਵਨ ਸਫਲਾ ਹੋਵੇਗਾ। ਬਹੁਤ ਵੱਡਾ ਸਾਧ ਸੰਗਤ ਦੇ ਵਿੱਚੋਂ ਲਾਭ ਮਿਲਦਾ ਹੈ। ਸੱਚੇ ਸਾਧ ਸੰਗਤ ਦੇ ਦਰਵਾਜ਼ੇ ਵਿੱਚ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਸੱਚੇ ਦੇ ਦਰ ਵਿੱਚ ਬੈਠ ਕੇ ਸੱਚੇ ਦਾ ਜਸ ਕਰਨਾ ਹੈ।
ਘਰ ਮਹਿ ਨਿਜ ਘਰ ਪਾਇਆ,
ਇਸ ਤਰ੍ਹਾਂ ਘਰ ਜਿਹੜਾ ਜੀਵ ਦਾ ਸਰੀਰ ਸੀ ਇਹਦੇ ਅੰਦਰ ਹੀ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਘਰ ਹੈ ਤੁਰਿਆ ਪਦ ਉਹ ਪਾ ਲਿਆ ਤੇ ਸੰਸਾਰ ਵੀ ਪਰਮਾਤਮਾ ਨੇ ਘਰ ਬਣਾਇਆ ਹੈ। ਇਸ ਵਿੱਚ ਵੀ ਪਰਮਾਤਮਾ ਵਾਹਿਗੁਰੂ ਦਾ ਵੈਰਾਗ ਸਰੂਪ ਤੱਕ ਲਿਆ। ਆਪਣੇ ਘਰ ਹਿਰਦੇ ਦੇ ਵਿੱਚੋਂ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਆਤਮਕ ਜਿਹੜਾ ਤੁਰਿਆ ਪਦ ਦੀ ਪ੍ਰਾਪਤੀ ਕਰ ਲਈ।
ਸਤਿਗੁਰ ਦੇ ਵਡਾਈ,
ਜਿਹੜੀਆਂ ਐਸੀਆਂ ਵਡਿਆਈਆਂ ਹੁੰਦੀਆਂ ਪੂਰੇ ਸਤਿਗੁਰੂ ਦਿੰਦੇ ਨੇ, ਪੂਰੇ ਗੁਰੂ ਤੋਂ ਬਿਨਾਂ ਕੋਈ ਵਡਿਆਈ ਹਾਸਲ ਨਹੀਂ ਹੋਇਆ ਕਰਦੀ।
ਨਾਨਕ ਜੋ ਨਾਮ ਰੱਤੇ ਸੇਈ ਮਹਿਲ ਪਾਇਨ,
ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੱਤੇ ਰੰਗੇ ਗਏ ਨੇ ਤੇ ਉਹਨਾਂ ਨੇ ਪਰਮਾਤਮਾ ਵਾਹਿਗੁਰੂ ਦੇ ਸਰੂਪ ਰੂਪ ਮਹੱਲ ਨੂੰ ਪਾ ਲਿਆ। ਉਹਨਾਂ ਨੇ ਐਸਾ ਜਿਹੜਾ ਤੁਰਿਆ ਪਦ ਮਹੱਲ ਹੈ ਜਿਸ ਨੂੰ ਕਿਹਾ ਜਾਗਤ ਸੁਪਨ ਸੁਖੋਪਤ ਤੁਰਿਆ, ਆਤਮ ਭੂਪਤ ਕੀ ਇਹ ਪੁਰੀਆ, ਉਸ ਸਰੂਪ ਦੀ ਪ੍ਰਾਪਤੀ ਕਰਨ ਲਈ ਨਾਮ ਵਿੱਚ ਰੰਗਿਆ ਹੋਇਆ ਨੇ।
ਮਤ ਪਰਵਾਨ ਸੱਚ ਸਾਈ,
ਉਹਨਾਂ ਦੇ ਨਾਲ ਉਹਨਾਂ ਗੁਰੂ ਪਿਆਰਿਆਂ ਦੀ ਜਿਹੜੀ ਮਤ ਹੈ ਪ੍ਰਵਾਨ ਨੀਕ ਹੋਇਆ ਕਰਦੀ, ਕਿਉਂਕਿ ਉਹਨਾਂ ਨੂੰ ਸਾਈ ਉਹ ਸੱਚਾ ਪਰਮਾਤਮਾ ਵਾਹਿਗੁਰੂ ਪ੍ਰਾਪਤ ਹੋ ਗਿਆ। ਜਿਨ੍ਹਾਂ ਗੁਰਮੁਖ ਪਿਆਰੇ ਗੁਰਮਤੀਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ, ਪਰਮਾਤਮਾ ਦਾ ਮਲਾਪ ਸੁਰਤ ਕਰਕੇ ਹੋ ਜਾਂਦਾ, ਉਹ ਫਿਰ ਵਾਹਿਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਨੀਕ ਹੁੰਦੇ ਨੇ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਉਹਨਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਦਾ, ਐਸੇ ਗੁਰਮੁਖਾਂ ਨੂੰ ਫਿਰ ਆਪਣੇ ਅੰਦਰ ਅਭੇਦ ਕਰ ਲੈਂਦਾ ਹੈ। ਇਹ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਹੁਕਮਨਾਮੇ ਦੇ ਦੁਆਰਾ ਸਾਨੂੰ ਬਖਸ਼ਿਸ਼ਾਂ ਕੀਤੀਆਂ ਹਨ। ਆਓ ਹੁਣ ਜੋ ਅਸਥਾਨਾਂ ਦੇ ਉੱਤੇ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਇੱਕ ਸ਼ਬਦ ਦੀ ਵਿਚਾਰ ਆਪਾਂ ਰਲ ਮਿਲ ਕਰਕੇ ਸਾਂਝੀ ਕਰ ਲਈਏ ਜੀ।
ਸਲੋਕ ਮਹੱਲਾ ਪਹਿਲਾ,
ਸੋਹੀ ਰਾਗ ਦੀ ਇਹ ਪਾਵਨ ਪਵਿੱਤਰ ਵਾਰ ਚੱਲ ਰਹੀ ਹੈ ਤੇ ਉਸ ਵਾਰ ਵਿੱਚ ਇਹ ਜਿਹੜਾ ਸਲੋਕ ਹੈ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਰੰਭ ਹੋ ਰਿਹਾ ਹੈ। ਸਲੋਕ ਦੇ ਅਖਰੀ ਅਰਥ ਹੁੰਦੇ ਨੇ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਬਚਨ। ਰੂਪ ਦੀਪ ਪਿੰਗਲ ਦੇ ਅਨੁਸਾਰ ਜਿਹੜਾ ਸਲੋਕ ਇਹ ਛੰਦ ਦੀ ਚਾਲ ਦਾ ਨਾਮ ਹੈ। ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਚੋਰਾ ਜਾਰਾ ਰੰਡੀਆਂ,
ਇਹ ਉਪਦੇਸ਼ ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਉਚਾਰਨ ਕੀਤਾ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਕਰਤਾਰਪੁਰ ਦੀ ਪਾਵਨ ਧਰਤੀ ਤੇ ਬੈਠ ਕੇ ਉਪਦੇਸ਼ ਦਿੰਦੇ ਨੇ, ਇੱਥੇ ਸਿੱਧ ਲੋਕ ਇਕੱਠੇ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਨੇ। ਗੋਰਖਨਾਥ ਦੇ ਚੇਲਿਆਂ ਨੇ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਇਸ ਕਲਯੁਗ ਦੇ ਅੰਦਰ ਕਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਕਲਯੁਗ ਦਾ ਕਿਹੋ ਜਿਹਾ ਰੰਗ ਰੂਪ ਹੋ ਜਾਣਾ, ਕਿਸ ਤਰ੍ਹਾਂ ਦੇ ਕਾਰ ਵਿਹਾਰ ਜੀਵਾਂ ਦੇ ਹੋ ਜਾਣਗੇ। ਤਾਂ ਉਹਨਾਂ ਸਿੱਧਾਂ ਦੇ ਪਰਥਾਏ ਸਤਿਗੁਰੂ ਪਾਤਸ਼ਾਹ ਨੇ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚੋਰਾਂ ਜਾਰਾਂ ਰੰਡੀਆਂ, ਚੋਰ ਹੋਇਆ ਕਰਦੇ ਜਿਹੜੇ ਕਿਸੇ ਦੀ ਵਸਤੂ ਚੁਰਾ ਲੈਂਦੇ ਨੇ, ਚੋਰੀ ਕਰਨ ਵਾਲੇ, ਤੇ ਜਾਰ ਹੋਇਆ ਕਰਦੇ ਕਿਸੇ ਨਾਲ ਜਾਰੀਆਂ ਕਰਨ ਵਾਲੇ, ਤੇ ਰੰਡੀਆਂ ਦਾ ਅਰਥ ਜਿਹੜੀਆਂ ਕੋਈ ਬੇਸਵਾਵਾਂ ਨੇ। ਚੋਰ ਬੰਦੇ ਨੇ, ਜਾਰੀਆਂ ਕਰਨ ਵਾਲੇ ਵਿਭਚਾਰੀ ਹਨ, ਤੇ ਰੰਡੀਆਂ ਦਾ ਅਰਥ ਜਿਤਨੀਆਂ ਵੀ ਬੇਸਵਾਵਾਂ ਦੁਨੀਆਂ ਵਿੱਚ
ਰੰਡੀਆਂ ਦੀ ਬਾਣ
ਕੁੱਟਣੀਆਂ ਕਹਿੰਦੇ ਨੇ, ਜਿਹੜੀਆਂ ਕੋਈ ਫੱਫੇ ਕੁੱਟਦੀਆਂ ਨੇ ਜਾਂ ਉੱਚੇ ਆਚਰਣ ਵਾਲੀਆਂ ਬੀਬੀਆਂ ਦੇ ਸਤਾਂ ਨੂੰ ਭੰਗ ਕਰਵਾਉਣ ਵਾਲੀਆਂ, ਉਹਨਾਂ ਨੂੰ ਕੁੱਟਣੀਆਂ ਕਿਹਾ ਜਾਂਦਾ। ਤੇ ਇਹਨਾਂ ਦੀ ਸਤਿਗੁਰੂ ਪਾਤਸ਼ਾਹ ਕਹਿੰਦੇ ਦੀਵਾਨ ਕਚਹਿਰੀ ਲੱਗਿਆ ਕਰੇਗੀ ਕਲਯੁਗ ਦੇ ਅੰਦਰ, ਇਹਨਾਂ ਦੀ ਇਸ ਪ੍ਰਕਾਰ ਦੇ ਨਾਲ ਸਭਾ ਹੋਇਆ ਕਰੇਗੀ। ਇਹ ਤਾਂ ਹੋ ਗਈ ਬਾਹਰੀ ਗੱਲ। ਤੇ ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਚੋਰਾਂ ਜਾਰਾਂ ਰੰਡੀਆਂ, ਚੋਰ ਕੌਣ ਨੇ? ਜਿਨ੍ਹਾਂ ਨੇ ਆਪਣੇ ਚਿੱਤ ਚੁਰਾ ਲਏ ਨੇ ਪਰਮਾਤਮਾ ਦਾ ਸਿਮਰਨ ਕਰਨ ਵੱਲੋਂ। ਜਿਹੜਾ ਅੱਜ ਵੀ ਕੋਈ ਤੋੜਦਾ ਸਿਮਰਨ ਦੇ ਨਾਲੋਂ, ਨਾਮ ਦੀ ਕਮਾਈ ਦੇ ਨਾਲੋਂ, ਉਹਨੂੰ ਚੋਰ ਸਮਝੋ ਗੁਰੂ ਨਾਨਕ ਦੇ ਦਰ ਦਾ। ਇਸ ਲਈ ਜਿਹੜੇ ਨਾਮ ਦੇ ਵੱਲੋਂ ਚਿੱਤ ਨੂੰ ਚੁਰਾਉਣ ਵਾਲੇ ਚੋਰ ਹਨ, ਤੇ ਜਾਰਾਂ ਦਾ ਅਰਥ ਪਰਮਾਤਮਾ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ, ਆਪਣੇ ਸਿੱਖ ਧਰਮ ਨੂੰ ਛੱਡ ਕਰਕੇ, ਉੱਚੀ ਮਰਿਆਦਾ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਅਰਾਧਨਾ ਕਰਨ ਵਾਲਾ ਯਾਰ ਹੈ। ਤੇ ਰੰਡੀਆਂ ਦਾ ਅਰਥ ਜਿਹੜੇ ਕੁਝ ਲੋਕ ਇਸ ਤਰ੍ਹਾਂ ਦੇ ਨਾਲ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਵਿੱਚ ਜੀਵਾਂ ਨੂੰ ਲਾਉਂਦੇ ਨੇ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲੋਂ ਤੋੜ ਕੇ, ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦੂਰ ਕਰਕੇ, ਤੇ ਕਹਿੰਦੇ ਆਓ ਭਾਈ ਤੁਹਾਨੂੰ ਮੈਂ ਫਲਾਨੇ ਕੋਲ ਲੈ ਕੇ ਜਾਣਾ, ਉੱਥੋਂ ਤੇਰਾ ਸ਼ਕਤੀ ਨਾਲ ਹੀ ਕੰਮ ਕਰਵਾ ਦਿਆਂਗਾ। ਭੂਤਾਂ ਪ੍ਰੇਤਾਂ ਤੋਂ ਕੰਮ ਕਰਵਾਉਣ ਵਾਲਿਆਂ ਨੂੰ ਰੰਡੀਆਂ ਕਿਹਾ ਹੈ। ਕੁੱਟਣੀਆਂ ਦੀ ਵਾਣ ਇਸ ਪ੍ਰਕਾਰ ਦੇ ਨਾਲ, ਜਿਹੜੀਆਂ ਫੱਫੇ ਕੁੱਟਣੀਆਂ ਦੀ ਨਿਆਈ ਉਹ ਹਾਵ ਭਾਵ ਕਰਕੇ ਜਾਂ ਇਸ ਤਰ੍ਹਾਂ ਦਾ ਏਜੰਟ ਪੁਣਾ ਕਰਕੇ ਦੂਸਰਿਆਂ ਨੂੰ ਆਪਣੇ ਧਰਮ ਤੋਂ ਪਰੇ ਕਰਨ ਵਾਲੇ ਨੇ, ਇਹਨਾਂ ਦੀ ਦੀਵਾਨ ਸਤਿਗੁਰੂ ਪਾਤਸ਼ਾਹ ਕਹਿੰਦੇ ਕਲਯੁਗ ਦੇ ਅੰਦਰ ਕਚਹਿਰੀ ਲੱਗਿਆ ਕਰੇਗੀ।
ਇਹ ਦੀਨਾਂ ਕੀ ਦੋਸਤੀ,
ਇਹਨਾਂ ਦਾ ਦੀਨ ਕੋਈ ਧਰਮ ਹੀ ਨਹੀਂ ਹੈ, ਬੇਧਰਮੀ ਬੰਦੇ ਨੇ, ਧਰਮ ਵਿੱਚ ਆਏ ਨੀ, ਧਰਮ ਵਿੱਚ ਪਰਪਾਕੀ ਨਹੀਂ ਹੋਏ, ਉਹਨਾਂ ਦੇ ਨਾਲ ਲੋਕ ਦੋਸਤੀਆਂ ਕਰਿਆ ਕਰਨਗੇ ਤੇ ਉਹਨਾਂ ਨੂੰ ਆਪਣਾ ਮਿੱਤਰ ਬਣਾਇਆ ਕਰਨਗੇ, ਜਿਨ੍ਹਾਂ ਦਾ ਦੀਨ ਕੋਈ ਧਰਮ ਹੀ ਨਹੀਂ ਹੈ।
ਦੀਨਾਂ ਦਾ ਖਾਣ,
ਜਿਨ੍ਹਾਂ ਦਾ ਕੋਈ ਦੀਨ ਧਰਮ ਨਹੀਂ ਹੈ ਤੇ ਉਹਨਾਂ ਕੋਲ ਬੈਠ ਕੇ ਖਾਣ ਖਾਇਆ ਕਰਨਗੇ। ਇਹ ਕਲਯੁਗ ਦੇ ਲੱਛਣ ਦੱਸੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਐ ਸਿੱਧ ਨਾਥੋ, ਐਸਾ ਪ੍ਰਭਾਵ ਕਲਯੁਗ ਦਾ ਪੈ ਜਾਣਾ, ਬੇਧਰਮੀ ਬੰਦਿਆਂ ਨਾਲ ਦੋਸਤੀ ਲੋਕਾਂ ਦੀ ਹੋਵੇਗੀ, ਬੇਧਰਮੀ ਬੰਦਿਆਂ ਦੇ ਨਾਲ ਬੈਠ ਕੇ ਖਾਣਾ ਹੋਵੇਗਾ।
ਸਾਰਣਾ ਜਾਣਨੀ,
ਇਹ ਦਾ ਅਰਥ ਹੈ ਪਰਮਾਤਮਾ ਉਸ ਵਾਹਿਗੁਰੂ ਦੀ ਸਾਰ ਸੰਭਾਲ ਕਰਨੀ, ਉਹਦਾ ਨਾਮ ਜਪਣਾ, ਇਹ ਤਾਂ ਕਲਯੁਗੀ ਜੀਵ ਉੱਕਾ ਮਾਤਰ ਹੀ ਨਹੀਂ ਜਾਣਨਗੇ।
ਵਸਾ ਸੈਤਾਨ,
ਇਹਨਾਂ ਕਲਯੁਗੀ ਮੰਦੇ ਜੀਵਾਂ ਦੇ ਮਨਾਂ ਅੰਦਰ ਸੈਤਾਨ ਜਿਹੜਾ ਕਾਮ ਹੀ ਵਸਦਾ ਰਹੇਗਾ।
ਚੰਦਨ ਖੌਲੀਐ,
ਹੁਣ ਬੈਠੇ ਸੀ ਭਾਈ ਮਰਦਾਨਾ ਜੀ, ਭਾਈ ਮਰਦਾਨੇ ਨੇ ਕਿਹਾ ਸਤਿਗੁਰੂ ਪਾਤਸ਼ਾਹ ਫਿਰ ਇਹਨਾਂ ਲੋਕਾਂ ਦਾ ਭਲਾ ਵੀ ਹੋ ਸਕਦਾ ਜਿਹੜੇ ਇਸ ਤਰ੍ਹਾਂ ਦੇ ਕੁਕਰਮੀ ਹੋ ਚੁੱਕੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ, ਗਦਹੋ ਚੰਦਨ ਖੌਲੀਐ, ਗਦਹੋ ਨਾਮ ਗਧੇ ਦਾ, ਖੋਤੇ ਦਾ ਹੈ, ਤੇ ਜੇਕਰ ਖੋਤੇ ਦੇ ਉੱਪਰ ਚੰਦਨ ਕੋਈ ਅਤਰ ਅੰਬੀਰ ਆਦਿਕ ਖੌਲੀਏ ਕਹੀਏ, ਮਲ ਦੇਣਾ ਕਰੀਏ, ਛਿੜਕਾ ਕਰ ਦਈਏ ਖੋਤੇ ਦੇ ਉੱਤੇ ਕਿ ਬੜੀਆਂ ਸੁਗੰਧੀਆਂ ਆਉਣਗੀਆਂ, ਇਸ ਦੇ ਕੋਲ ਬੈਠਣ ਵਾਸਤੇ ਮਨ ਕਰੇਗਾ। ਪਰੰਤੂ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਕੋਈ ਖੋਤੇ ਨੂੰ, ਗਧੇ ਨੂੰ ਚੰਦਨ ਆਦਿਕ ਦਾ ਲੇਪਣ ਕਰ ਦੇਵੇ, ਮਲ ਦੇਣਾ ਕਰੇ,
ਸਾਹੂ ਸੋ ਪਾਣ,
ਇਹਦਾ ਅਰਥ ਹੈ ਬਹੁੜੋ ਤੇ ਸਾਹੂ ਦਾ ਅਰਥ ਹੈ ਸੁਆ, ਤੇ ਉਹਦੇ ਨਾਲ ਹੀ ਉਸ ਦਾ ਪਿਆਰ ਹੋਇਆ ਕਰਦਾ, ਆਪਣੇ ਉੱਤੇ ਸਵਾਈ ਪਾਣ ਪਾਉਂਦਾ ਹੈ, ਉਹਨੇ ਰੂੜੀਆਂ ਤੇ ਲਿਟਣਾ, ਉਹਨੂੰ ਕੋਈ ਨਹੀਂ ਪਤਾ ਵੀ ਚੰਦਨ ਕਿੰਨਾ ਕੁ ਕੀਮਤੀ ਹੈ। ਇਸੇ ਤਰ੍ਹਾਂ ਗਧੇ ਦੀ ਨਿਆਈ ਹੈ ਕਾਮੀ ਪੁਰਸ਼, ਤੇ ਜੇਕਰ ਉਸ ਕਾਮੀ ਪੁਰਸ਼ ਨੂੰ ਕਿਤੇ ਗੁਰੂ ਨਾਨਕ ਸਾਹਿਬ ਦੀ ਪਾਵਨ ਗੁਰਬਾਣੀ ਦੀ ਵੈਰਾਗ ਲਈ ਕੋਈ ਵਿਚਾਰ ਵੀ ਸੁਣਾ ਦੇਣਾ ਕਰੇ, ਵੈਰਾਗ ਜਨਕ ਕੋਈ ਉਪਦੇਸ਼ ਦੇਣਾ ਕਰੇ ਗੁਰੂ ਦੀ ਬਾਣੀ ਦਾ, ਤੇ ਤਾਂ ਵੀ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਬੌੜੋ ਉਸ ਦਾ ਸਾਹੂ ਸੋਪਾਨ, ਜਿਹੜੀ ਵਿਸ਼ਿਆਂ ਵਿਕਾਰਾਂ ਦੀ ਸਵਾਹ ਹੈ ਉਹੀ ਆਪਣੇ ਉੱਤੇ ਪਾਉਂਦਾ, ਕਦੇ ਸਵਾਹ ਨਹੀਂ ਛੱਡੇਗਾ।
ਨਾਨਕ ਕੂੜਾ ਕੱਤੇ ਹੈ।
ਇੱਥੇ ਇੱਕ ਪ੍ਰਮਾਣ ਜਿਹੜਾ ਬਹੁਤ ਸੋਹਣਾ ਸਮਝਾਇਆ ਜਾਂਦਾ ਇਹ ਪੰਕਤੀ ਦੇ ਅਰਥ ਕਰਨ ਵਾਸਤੇ। ਇੱਕ ਮਨੁੱਖ ਖੱਡੀ ਦਾ ਕੰਮ ਕਰਦਾ ਸੀ, ਤੇ ਉਸ ਨੇ ਮਨ ਦੇ ਸੋਚਿਆ ਵੀ ਜਿਹੜਾ ਇਲਾਕੇ ਦਾ ਰਾਜਾ ਹੈ ਇਹਦੇ ਕੋਲੋਂ ਜਾ ਕੇ ਕੁਝ ਧਨ ਮੰਗੀਏ, ਜੇ ਸਿੱਧਾ ਧਨ ਮੰਗਾਂਗਾ ਰਾਜੇ ਨੇ ਜਵਾਬ ਦੇ ਦੇਣਾ। ਤੇ ਇਹ ਮਨੁੱਖ ਜਾ ਕੇ ਕਹਿਣ ਲੱਗਿਆ, ਰਾਜਨ ਸਾਹਿਬ ਮੈਂ ਤੁਹਾਡੇ ਸਿਰ ਤੇ ਬੰਨਣ ਵਾਸਤੇ ਬੜੀ ਸੋਹਣੀ ਪੱਗ ਤਿਆਰ ਕਰਕੇ ਲਿਆਵਾਂਗਾ। ਰਾਜਾ ਬੜਾ ਖੁਸ਼ ਹੋਇਆ ਵੀ ਇਸ ਖੱਡੀ ਵਾਲੇ ਮਨੁੱਖ ਨੇ ਮੇਰੇ ਭਲੇ ਦੀ ਸੋਚੀ ਹੈ ਤੇ ਮੇਰੇ ਨਾਲ ਬੜਾ ਦਿਲੋਂ ਪਿਆਰ ਕਰਦਾ ਹੈ। ਤੇ ਰਾਜੇ ਨੇ ਉਹਨੂੰ ਬਹੁਤ ਸਾਰਾ ਧਨ ਦੇ ਦਿੱਤਾ ਵੀ ਲੈ ਧਨ ਤੋਂ ਮੈਨੂੰ ਸੋਹਣੀ ਦਸਤਾਰ ਬਣਾ ਕੇ ਦੇਈਂ। ਉਹ ਘਰੇ ਚਲਿਆ ਗਿਆ, ਸਾਰਾ ਧਨ ਉਹਨੇ ਜਿਹੜਾ ਸੀ ਖਾ ਪੀ ਕੇ ਐਸੋ ਪ੍ਰਸਤੀ ਵਿੱਚ ਬਰਬਾਦ ਕਰ ਦਿੱਤਾ। ਤੇ ਥੋੜੇ ਸਮੇਂ ਦੇ ਬਾਅਦ ਫਿਰ ਰਾਜੇ ਕੋਲ ਆ ਗਿਆ, ਕਹਿੰਦਾ ਰਾਜਨ ਸਾਹਿਬ ਤੁਹਾਡੀ ਜਿਹੜੀ ਪੱਗ ਹੈ ਤੇ ਉਸ ਦਾ ਮੈਂ ਸੂਤ ਕੱਟ ਰਿਹਾ ਹਾਂ, ਤੇ ਇਸ ਲਈ ਉਹਦੀਆਂ ਤਿਆਰੀਆਂ ਹੋ ਰਹੀਆਂ, ਮੈਨੂੰ ਥੋੜੀ ਮਾਇਆ ਦੀ ਹੋਰ ਲੋੜ ਹੈ, ਰੰਗ ਆਦਿਕ ਖਰੀਦਣਾ, ਹੋਰ ਵਸਤੂਆਂ ਲੈਣੀਆਂ। ਰਾਜੇ ਨੇ ਹੋਰ ਧਨ ਦੇ ਦਿੱਤਾ। ਤੇ ਫਿਰ ਆਇਆ ਮੁੜ ਕੇ, ਕਹਿੰਦਾ ਜੀ ਮੈਂ ਹੁਣ ਤਾਣਾ ਤਣਿਆ ਹੋਇਆ ਤੁਹਾਡੀ ਪੱਗ ਬਣਾਉਣ ਦੀ ਬਿਲਕੁਲ ਤਿਆਰੀ ਵਿੱਚ ਹਾਂ। ਰਾਜੇ ਕੋਲੋਂ ਹੋਰ ਧਨ ਮੰਗ ਕਰਕੇ ਲੈ ਗਿਆ। ਤੇ ਫਿਰ ਕਾਫੀ ਸਮਾਂ ਜਦੋਂ ਬਾਅਦ ਵਿੱਚ ਵਾਪਸ ਨਾ ਆਇਆ ਤੇ ਰਾਜੇ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ, ਕਹਿੰਦਾ ਪੁਰਖਾ ਤੋਂ ਪੱਗ ਨੀ ਬਣਾ ਕੇ ਲਿਆਉਣਾ ਕੀਤੀ, ਕਹਿੰਦਾ ਜੀ ਕੱਪੜਾ ਤਿਆਰ ਹੈ, ਉਹਦੀ ਮਿਣਤੀ ਗਿਣਤੀ ਮੈਂ ਕਰਦਾ ਵੀ ਕਿੰਨੇ ਮੀਟਰ ਦੀ ਗਜ਼ਾਂ ਦੀ ਤੁਹਾਡੀ ਦਸਤਾਰ ਪੱਗ ਚਾਹੀਦੀ ਹੈ। ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਤੇ ਜਦੋਂ ਫਿਰ ਕਈ ਦਿਨ ਲੰਘ ਗਏ ਤਾਂ ਫਿਰ ਰਾਜੇ ਕੋਲ ਚਲਿਆ ਗਿਆ, ਕਹਿੰਦਾ ਰਾਜਨ ਸਾਹਿਬ ਦਸਤਾਰ ਬਿਲਕੁਲ ਤੁਹਾਡੀ ਤਿਆਰ ਹੋ ਗਈ ਤੇ ਹੁਣ ਉਹਨੂੰ ਪਾਉਣ ਵਾਸਤੇ ਇੱਕ ਸੰਦੂਕੜੀ ਟਰੰਕ ਚਾਹੀਦਾ ਹੈ, ਉਹਦੇ ਤੇ ਹੀਰੇ ਮੋਤੇ ਲੱਗੇ ਹੋਣ, ਪਤਾ ਲੱਗੇ ਵੀ ਦੁਨੀਆਂ ਦੇ ਬਾਦਸ਼ਾਹ ਦੀ ਦਸਤਾਰ ਆਈ ਹੈ। ਤਾਂ ਰਾਜੇ ਨੇ ਹੋਰ ਧਨ ਦੇ ਦਿੱਤਾ ਤੇ ਉਹ ਟਰੰਕ ਉਹਨੇ ਖਰੀਦ ਲਿਆ, ਹੀਰੇ ਮੋਤੀ ਜਿਹੜੇ ਸੀ ਉੱਤੇ ਲਾ ਲਏ। ਉਹਨੇ ਕੀ ਕੀਤਾ, ਸਿਰ ਦੇ ਉੱਤੇ ਖਾਲੀ ਟਰੰਕ ਚੁੱਕ ਲਿਆ। ਖਾਲੀ ਟਰੰਕ ਚੁੱਕ ਕੇ ਜਦੋਂ ਰਾਜੇ ਦੇ ਦਰਬਾਰ ਵਿੱਚ ਪੁੱਜਿਆ ਤੇ ਆ ਕੇ ਕਹਿਣ ਲੱਗਿਆ, ਦਸਤਾਰ ਬੜੀ ਮਿਹਨਤ ਨਾਲ ਬਣਾਈ ਹੈ ਤੇ ਪਰੰਤੂ ਇਹਦੀ ਵਾਹ ਖੂਬੀ ਹੈ ਕਿ ਉਸ ਬੰਦੇ ਨੂੰ ਦਿਸੇਗੀ ਜਿਹੜਾ ਆਪਣੇ ਮਾਤਾ ਪਿਤਾ ਦੀ ਨੇਕ ਸੰਤਾਨ ਹੋਵੇਗਾ, ਦੂਸਰੇ ਨੂੰ ਇਹ ਪੱਗ ਨਹੀਂ ਦਿਸਣੀ। ਤੇ ਜਦੋਂ ਸਾਰਿਆਂ ਨੂੰ ਇਹ ਕਹਿ ਦਿੱਤਾ, ਵਜ਼ੀਰ ਨੂੰ ਕਹਿੰਦਾ ਟਰੰਕ ਖੋਲ੍ਹ ਕੇ ਵੇਖ। ਜਦੋਂ ਵਜ਼ੀਰ ਨੇ ਟਰੰਕ ਜਿਹੜਾ ਐਸਾ ਬਖਸ਼ਾ ਸੀ ਲੱਕੜ ਦਾ ਬਣਿਆ ਖੋਲ੍ਹਣਾ ਕੀਤਾ ਵਿੱਚੋਂ ਖਾਲੀ, ਹੁਣ ਵਜ਼ੀਰ ਕੀ ਕਹਿਣਾ ਕਰੇ, ਸ਼ਰਮ ਦੇ ਮਾਰੇ ਨੇ ਕਹਿ ਦਿੱਤਾ ਵੀ ਬਹੁਤ ਸੋਹਣੀ ਪੱਗ ਹੈ। ਰਾਜੇ ਦੇ ਸਾਹਮਣੇ ਰੱਖਿਆ ਸੰਦੂਕ ਤੇ ਰਾਜੇ ਨੇ ਹੱਥ ਮਾਰਿਆ ਵਿੱਚੋਂ ਖਾਲੀ। ਰਾਜਾ ਕਹਿੰਦਾ ਜੇ ਮੈਂ ਕਹਾਂਗਾ ਦਸਤਾਰ ਨਹੀਂ ਤੇ ਲੋਕਾਂ ਨੇ ਕਹਿਣਾ ਮਾਤਾ ਪਿਤਾ ਦੀ ਨੇਕ ਸੰਤਾਨ ਨਹੀਂ ਹੈ, ਲੋਕਾਂ ਨੇ ਹੋਰ ਭਲੇ ਬੁਰੇ ਸ਼ਬਦ ਜਿਹੜੇ ਬੋਲਣੇ ਨੇ। ਇਸ ਲਈ ਰਾਜਾ ਕਹਿੰਦਾ ਸ਼ਾਬਾਸ਼ੇ, ਤੇਰੇ ਬਹੁਤ ਸੋਹਣੇ ਦਸਤਾਰ ਬਣਾ ਕੇ ਲਿਆਇਆ। ਇਸ ਤਰ੍ਹਾਂ ਕਰਕੇ ਉਸ ਮਨੁੱਖ ਨੇ ਸਾਰੀ ਰਾਜੇ ਦੀ ਜਿੰਨੀ ਮਾਇਆ ਹੜੱਪ ਕਰ ਗਿਆ ਤੇ ਰਾਜੇ ਨੂੰ ਬੋਲਣ ਜੋਗਾ ਵੀ ਨਹੀਂ ਛੱਡਿਆ। ਉਹ ਪ੍ਰਮਾਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇ ਕੇ ਸਾਨੂੰ ਸਿੱਖਿਆ ਦੇਣਾ ਕੀਤੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨਾਨਕ ਕੂੜੈ ਕੱਤਿਐ, ਇਹ ਤਾਂ ਬਾਹਰੀ ਪ੍ਰਮਾਣ ਹੁੰਦੇ ਸਿੱਖਿਆ ਦੇਣ ਵਾਸਤੇ। ਅੰਤਰੀਵ ਰੂਪ ਦੇ ਅੰਦਰ ਜਿਹੜਾ ਬੰਦਾ ਕਹਿੰਦਾ ਜੀ ਮੈਂ ਬ੍ਰਹਮ ਗਿਆਨੀ ਬਣ ਗਿਆ, ਮੈਂ ਪਰਮਾਤਮਾ ਨੂੰ ਮਿਲ ਗਿਆ, ਮੈਨੂੰ ਸਖਿਆਤਤਾ ਹੋ ਗਈ ਸਰੂਪ ਦੀ, ਨਾਨਕ ਕੂੜੈ ਕੱਤਿਐ, ਉਸ ਨੇ ਜਿਹੜਾ ਸਰਵਣ ਕੀਤਾ ਪਰਮਾਤਮਾ ਦੇ ਨਾਮ ਦਾ। ਹੰਗਤਾ ਵਿੱਚ ਕਹਿੰਦਾ ਮੈਂ ਪਰਮਾਤਮਾ ਦਾ ਨਾਮ ਸੁਣਿਆ, ਕੋਈ ਨਹੀਂ ਸੁਣਿਆ, ਉਹਨੇ ਸਤਿਗੁਰੂ ਕਹਿੰਦੇ ਕੂੜੈ, ਤੇ ਉਸ ਨੂੰ ਭਾਈ ਕੂੜਾ ਹੀ ਜਾਣਨਾ ਕਰੋ, ਝੂਠਾ ਸਮਝੋ। ਜਿਹੜਾ ਕਹਿੰਦਾ ਮੈਂ ਸਰਵਣ ਦਾ ਸੂਤ ਕੱਤ ਲਿਆ ਇਹ ਸੱਚੀ ਗੱਲ ਨਹੀਂ, ਇਸ ਨੂੰ ਝੂਠੀ ਜਾਣਨੀ ਕਰੋ।
ਕੂੜਾ ਤਣੀਐ ਤਾਣ,
ਜਿਹੜਾ ਫਿਰ ਕਹਿੰਦਾ ਮੈਂ ਮੰਨਣ ਕੀਤਾ ਹੈ ਪਰਮਾਤਮਾ ਦੇ ਨਾਮ ਦਾ, ਇਹ ਮੈਂ ਤਾਣਾ ਤਣ ਲਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਹੰਕਾਰੀ ਬੰਦੇ ਨੇ ਕੋਈ ਨੀ ਗੁਰੂ ਦਾ ਨਾਮ ਮੰਨਣ ਕੀਤਾ, ਇਸ ਨੂੰ ਵੀ ਭਾਈ ਝੂਠਾ ਹੀ ਜਾਣਨਾ ਕਰੋ।
ਕੱਪੜ ਕੱਛੀ ਹੈ
ਜਿਹੜਾ ਫਿਰ ਅੱਗੇ ਕਹਿੰਦਾ ਹੈ ਵੀ ਮੈਂ ਨਧਿਆਸਣ ਕਰਨ ਲੱਗ ਪਿਆ। ਇਹ ਕੱਪੜ ਦਾ ਕੱਛੀਏ ਦਾ ਅਰਥ ਹੁੰਦਾ ਮਿਣਤੀ ਕਰਨੀ ਗਜਾਂ ਦੇ ਵਿੱਚ। ਮੈਂ ਤਾਂ ਜੀ ਨਧਿਆਸਣ ਕਰਦਾ ਹਾਂ, ਪਰਮੇਸ਼ਰ ਵਾਹਿਗੁਰੂ ਦੇ ਮਿਲਾਪ ਦੇ ਵਾਸਤੇ ਮੇਰਾ ਇਹ ਸਾਧਨ ਪ੍ਰਪੱਕ ਹੋ ਗਿਆ। ਤਾਂ ਉਹਦਾ ਵੀ ਸਤਿਗੁਰੂ ਕਹਿੰਦੇ ਕੱਛੀਆ ਜਿਹੜਾ ਮਿਲਣਾ ਹੈ, ਨਧਿਆਸਣ ਦੇ ਬੋਲ ਨੇ ਝੂਠੇ ਹੀ ਸਮਝਣੇ ਕਰੋ।
ਕੂੜਾ ਪੈਨਣ ਮਾਣ
ਜਿਹੜਾ ਕਹਿੰਦਾ ਵੀ ਮੈਂ ਹੁਣ ਜਿਹੜਾ ਤੱਤ ਤਵੰਗ ਦਾ ਸੰਸ਼ੋਧਨ ਹੋ ਗਿਆ, ਮੈਨੂੰ ਸਖਿਆਤਤਾ ਹੋ ਗਈ ਬ੍ਰਹਮ ਗਿਆਨ ਦੀ, ਮੈਂ ਬ੍ਰਹਮ ਗਿਆਨੀ ਬਣ ਗਿਆ, ਤੇ ਉਹਦੀਆਂ ਗੱਲਾਂ ਵੀ ਝੂਠੀਆਂ ਹੀ ਜਾਣਨੀਆਂ ਕਰੋ। ਇਸੇ ਤਰ੍ਹਾਂ ਦੂਜਾ ਅਰਥ ਹੈ ਪੰਗਤੀ ਦਾ, ਨਾਨਕ ਕੂੜੇ ਕੱਤੇ ਹੈ, ਜਿਹੜਾ ਕੱਟਣ ਦੀ ਨਿਆਈ ਕਰਮ ਜਿਹੜੇ ਨੇ ਸਾਧ ਸੰਗਤ ਦੀ ਨਿਸ਼ਕਾਮ ਕਰਦਾ ਵੀ ਮੈਂ ਪਰਮਾਤਮਾ ਨੂੰ ਮਿਲ ਗਿਆ, ਨਿਸ਼ਕਾਮ ਕਰਮਾਂ ਦਾ ਕਹਿਣਾ ਵੀ ਝੂਠਾ ਹੈ। ਤੇ ਜਿਹੜਾ ਅੱਗੇ ਕਹਿੰਦਾ ਕੂੜਾ ਤਣੀਐ ਤਾਣ, ਉਪਾਸ਼ਨਾ ਕਰਦਾ ਮੈਂ ਪਰਮਾਤਮਾ ਵਾਹਿਗੁਰੂ ਦੀ ਤੇ ਉਹਦੀ ਉਪਾਸ਼ਨਾ ਕੀਤੀ ਹੋਈ ਤਾਣਾ ਤਣੀਆਂ ਵੀ ਝੂਠਾ ਸਮਝੋ। ਜਿਹੜਾ ਫਿਰ ਅੱਗੇ ਕਹਿੰਦਾ ਵੀ ਮੈਨੂੰ ਗਿਆਨ ਪ੍ਰਪੱਕ ਹੋ ਜਾਣਾ ਕੀਤਾ ਸਾਧ ਸੰਗਤ ਜੀ, ਤੇ ਉਹਦਾ ਕੱਛੀਏ ਕੱਪੜ ਦਾ ਜਿਹੜਾ ਹੈ ਮਿਲਣਾ ਇਹ ਵੀ ਝੂਠਾ ਜਾਣੋ। ਤੇ ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਮਾਣ, ਜਿਹੜਾ ਫਿਰ ਅੱਗੇ ਕਹਿੰਦਾ ਵੀ ਮੈਨੂੰ ਤੇ ਹੁਣ ਪਰਮੇਸ਼ਰ ਵਿੱਚ ਲੀਨਤਾ ਬਣ ਗਈ, ਮੈਂ ਤਾਂ ਪਰਮਾਤਮਾ ਵਿੱਚ ਸਮਾ ਗਿਆ, ਏਡੀ ਅਵਸਥਾ ਦੇ ਬੋਲ ਕਹਿਣੇ ਉਹ ਵੀ ਝੂਠਾ ਜਾਣਨਾ ਕਰੋ।
ਪਹਿਲਾ ਪਹਿਲਾ
ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ
ਬਾਂਗਾ ਮੁਰਗ ਸਿੰਘੀਆਂ,
ਤੇ ਬਾਂਗਾਂ ਦਾ ਅਰਥ ਜਿਹੜੇ ਨੇ ਇਸਲਾਮ ਵੀਰ ਉਹ ਬਾਂਗ ਦਿੰਦੇ ਨੇ ਮਸੀਤਾਂ ਵਿੱਚ ਬੈਠ ਕਰਕੇ, ਤੇ ਉਹਦਾ ਅਰਥ ਹੈ ਮੁੱਲਾਂ, ਬਾਂਗਾਂ ਦੇਣ ਵਾਲੇ ਮੁੱਲਾਂ ਹੋ ਗਏ। ਤੇ ਬੁਰਗੋ ਹੋਇਆ ਕਰਦੇ ਨੇ ਸਾਧ ਸੰਗਤ ਜੀ, ਤੇ ਜਿਹੜੇ ਕੋਈ ਆਪਣੇ ਮੁੱਖ ਦੇ ਵਿੱਚ ਤੇ ਇਸ ਤਰ੍ਹਾਂ ਦੇ ਨਾਲ ਕੋਈ ਆਪਣੇ ਹੱਥ ਦੇ ਵਿੱਚ ਪਕੜ ਕਰਕੇ ਕੋਈ ਜਿਹੜੇ ਸੰਖ ਆਦਿਕ ਵਜਾਉਂਦੇ ਨੇ, ਇਹ ਹੁੰਦੇ ਨੇ ਫਕੀਰ ਬੰਦੇ। ਫਕੀਰਾਂ ਦੇ ਕੋਲ ਇਹ ਸੰਖ ਹੁੰਦੇ ਨੇ, ਤੇ ਸਿੰਘੀਆਂ ਦਾ ਅਰਥ ਹੁੰਦਾ ਜਿਹੜੇ ਹਰਨ ਦਾ ਸਿੰਘ ਲੈ ਕੇ ਵਜਾਉਂਦੇ ਨੇ, ਬਿਗਲਾਂ ਵਜਾਉਂਦੇ ਨੇ, ਤੇ ਇਹ ਹੁੰਦੇ ਜੋਗੀਆਂ ਦੇ ਕੋਲ। ਤਿੰਨੇ ਗਿਣ ਦਿੱਤੇ ਗੁਰੂ ਨਾਨਕ ਸਾਹਿਬ ਜੀ ਨੇ, ਬਾਂਗਾਂ ਦੇਣ ਵਾਲੇ ਮੁੱਲਾਂ ਹੋ ਗਏ, ਬੁਰਗੋ ਜਿਹੜੇ ਫਕੀਰ ਬਣ ਗਏ, ਤੇ ਸਿੰਘੀ ਵਾਲੇ ਜਿੰਨੇ ਜੋਗੀ ਲੋਕ ਹਨ।
ਨਾਲੇ ਮਿਲੀ ਕਲਾਣ,
ਕਲਾਣ ਕਹਿੰਦੇ ਨੇ ਜਿਹੜਾ ਕੋਈ ਪਿਤਾ ਦਾਦੇ ਪੜਦਾਦਿਆਂ ਤੋਂ ਲੈ ਕੇ ਬੰਸਾਵਲੀ ਗਾਉਣ ਵਾਲੇ ਡੂਮ ਹੁੰਦੇ ਨੇ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਜਿਹੜੇ ਨੇ ਐਸੇ ਡੂਮ ਜੋਗੀ ਲੋਕ ਫਕੀਰ ਲੋਕ ਤੇ ਮੁੱਲਾਂ ਲੋਕ, ਇਹ ਵੀ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੇ ਇਹਨਾਂ ਦੇ ਦੀਵਾਨਾਂ ਵਿੱਚ ਮਿਲੇ ਹੋਏ ਨੇ, ਇਹ ਵੀ ਇਹਨਾਂ ਦੇ ਨਾਲ ਆਪਣੀ ਸਹਿਮਤੀ ਪ੍ਰਗਟਾ ਦਿੰਦੇ ਹਨ।
ਇੱਕ ਦਾਤੇ ਇੱਕ ਮੰਗ ਤੇ,
ਪਰਮਾਤਮਾ ਨੇ ਦਾਤੇ ਬਣਾਏ ਨੇ ਕੁਝ ਪਦਾਰਥ ਦੇ ਕਰਕੇ, ਇੱਕ ਮੰਗ ਤੇ ਮੰਗਣ ਵਾਸਤੇ ਮਜਬੂਰ ਕੀਤੇ ਹੋਏ ਨੇ।
ਨਾਮ ਤੇਰਾ ਪਰਵਾਨ,
ਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਪਰਮਾਤਮਾ ਸਾਨੂੰ ਤੇ ਤੁਹਾਡਾ ਨਾਮ ਹੀ ਪ੍ਰਵਾਨਿਕਤਾ ਦੇਣ ਵਾਲਾ ਹੈ।
ਨਾਨਕ ਜਿਨੇ ਸੁਣ ਕੇ ਮੰਨਿਆ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸੁਣ ਕਰਕੇ ਗੁਰੂ ਦੀ ਰਸਨਾ ਤੇ ਫਿਰ ਮੰਨਣਾ ਕੀਤਾ,
ਕਿੰਨਾ ਵਿਟੋ ਕੁਰਬਾਨ,
ਉਹਨਾਂ ਗੁਰੂ ਪਿਆਰਿਆਂ ਤੋਂ ਸਦਾ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦੇ ਹਾਂ।
ਪੌੜੀ
ਅੱਗੇ ਜੋ ਪੌੜੀ ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਹਨ,
ਮਾਇਆ ਮੋਹ ਸਭ ਕੂੜ ਹੈ,
ਵੀ ਮਾਇਆ ਦਾ ਮੋਹ ਹੈ ਇਹ ਸਾਰਾ ਕੂੜ ਝੂਠਾ ਹੈ।
ਹੋਏ ਗਿਆ
ਮਾਇਆ ਦੇ ਮੋਹ ਵਿੱਚ ਲੱਗ ਗਿਆ ਤੇ ਉਹ ਵੀ ਸਾਧ ਸੰਗਤ ਜੀ ਝੂਠਾ ਹੀ ਬਣ ਜਾਂਦਾ ਹੈ।
ਮੈਂ ਝਗੜਾ ਪਾਏ
ਉਹਨਾਂ ਦੇ ਸੰਸਾਰ ਵਿੱਚ ਝਗੜੇ ਨੇ, ਹਉਮੈ ਕਰਕੇ ਨੇ, ਹੰਕਾਰ ਕਰਕੇ ਝਗੜੇ ਹੋ ਰਹੇ ਹਨ।
ਝਗੜੈ ਜਗ ਮੋਇਆ,
ਸੰਸਾਰ ਝਗੜਿਆਂ ਵਿੱਚ ਹੀ ਮੋਇਆ ਮਰਦਾ ਜਾਂਦਾ, ਕਿਸੇ ਨੇ ਹਉਮੈ ਨਹੀਂ ਛੱਡਣਾ ਕੀਤੀ।
ਗੁਰਮੁਖ ਝਗੜ ਚੁਕਾਏ ਉਹਨਾਂ,
ਇੱਕ ਗੁਰੂ ਦੇ ਪਿਆਰੇ ਗੁਰਮੁਖ ਨੇ ਜਿਹੜੇ ਝਗੜਾ ਚੁਕਾ ਦਿੰਦੇ, ਝਗੜਾ ਕੀ ਚੁੱਕਣਾ, ਹਉਮੈ ਛੱਡ ਦਿੰਦੇ, ਨਿਮਰਤਾ ਵਿੱਚ ਆ ਜਾਂਦੇ ਨੇ।
ਇੱਕੋ ਰਵ ਰਹਿਆ।
ਕਹਿੰਦੇ ਨੇ ਭਾਈ ਇੱਕੋ ਹੀ ਜਦੋਂ ਪਰਮਾਤਮਾ ਵਿਆਪਕ ਹੈ ਤੇ ਝਗੜਾ ਫਿਰ ਕਿਹਦੇ ਨਾਲ ਕਰਨਾ ਕਰੀਏ।
ਆਤਮ ਰਾਮ ਪਛਾਣਿਆ,
ਸਾਰਿਆਂ ਦੇ ਅੰਦਰ ਆਤਮਕ ਸਰੂਪ ਜਿਹੜਾ ਰਾਮ ਰਮਿਆ ਹੋਇਆ ਪਛਾਣਨਾ ਕਰਦੇ ਹਨ।
ਜਲ ਤਰ ਗਿਆ,
ਸਾਰ ਸਮੁੰਦਰ ਤੋਂ ਐਸੇ ਗੁਰੂ ਦੇ ਪਿਆਰੇ ਤਰ ਜਾਂਦੇ, ਮੁਕਤ ਹੋ ਜਾਂਦੇ।
ਜੋਤ ਸਮਾਣੀ ਜੋਤ ਵਿੱਚ,
ਆਪਣੀ ਜਿਹੜੀ ਪ੍ਰਤਕ ਜੋਤ ਹੈ ਸਵੰਗ ਜੋਤ ਦੇ ਅੰਦਰ ਜਾ ਕਰਕੇ ਸਮਾ ਜਾਂਦੀ, ਪਰਮਾਤਮਾ ਵਿੱਚ ਲੀਨ ਹੋ ਜਾਂਦੇ।
ਹਰੇ ਨਾਮ ਸਮਾਇਆ,
ਹਰੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਦੇ ਵਿੱਚ ਜਾ ਕਰਕੇ ਸਮਾਇਆ, ਉਹਨਾਂ ਦੀ ਸਮੌਤਾ ਹੁੰਦੀ ਹੈ। ਜਾਂ ਜੀਵ ਦੀ ਜੋਤ ਪਰਮਾਤਮਾ ਦਾ ਨਾਮ ਜਪਣ ਕਰਕੇ ਪਰਮਾਤਮਾ ਵਿੱਚ ਲੀਨ ਹੁੰਦੀ ਹੈ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਲੜੀਵਾਰ ਗੁਰਬਾਣੀ ਦੇ ਸ਼ਬਦ ਦੁਆਰਾ ਸਾਨੂੰ ਬਖਸ਼ੇ ਨੇ। ਕਿਰਪਾ ਕਰਨ ਸਤਿਗੁਰੂ ਪਾਤਸ਼ਾਹ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਦੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਤਬ ਆਤਮ ਰਾਮ ਪਛਾਣਿਆ, ਭਉ ਜਲ ਤਰ ਗਿਆ, ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।